ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵੈਸਾਖੀ ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਤੋਂ ਪਹਿਲਾਂ ਵਿਸ਼ੇਸ਼ ਗੁਰਮਤ ਸਮਾਗਮ ਜੋ ਸਜਾਏ ਜਾਂਦੇ ਨੇ ਦੀਵਾਨ, ਆਪ ਜੀ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦਾ ਯਸ ਸਰਵਣ ਕਰ ਰਹੇ ਸੀ। ਦੋ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਕਿਰਪਾ ਕਰੋ, ਸਤਿਗੁਰੂ ਸਾਡੇ ਅੰਦਰ ਨੂੰ ਟਿਕਾ ਬਖਸ਼ ਦੇਣ। ਮੈਂ ਜਿਸ ਦਿਨ ਕਥਾ ਆਰੰਭ ਕੀਤੀ ਸੀ ਉਸ ਦਿਨ ਇੱਕ ਬੇਨਤੀ ਸਮੁੱਚੀ ਸੰਗਤ ਨੂੰ ਕੀਤੀ ਸੀ, ਆਪਣੇ ਆਪ ਨੂੰ ਸ਼ਾਮਿਲ ਕਰਕੇ ਘੱਟੋ ਘੱਟ ਇਹ ਦਿਨ ਜਿਹੜੇ ਸਾਲ ਬਾਅਦ ਆਪ ਸਾਰੇ ਆਪਾਂ ਇੰਨੀ ਖੁਸ਼ੀ ਚਾਅ ਮਲਹਾਰ ਨਾਲ ਮਨਾਉਂਦੇ ਹਾਂ, ਇਹਨਾਂ ਦਿਨਾਂ ਵਿੱਚ ਇੱਕ ਆਤਮਕ ਤਜਰਬਾ ਕਰਕੇ ਦੇਖੀਏ ਕਿ ਸਤਿਗੁਰੂ ਦੇ ਦਰਬਾਰ ਵਿੱਚ ਜਾਂ ਘਰੋਂ ਚੱਲ ਕੇ ਹਜ਼ੂਰ ਦੇ ਘਰ ਤੱਕ ਆਉਂਦਿਆਂ ਤੱਕ ਔਰ ਇੱਥੇ ਵੀ ਸਿਰਫ ਸਤਿਗੁਰੂ ਦੀ ਅੰਮ੍ਰਿਤ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ, ਪਾਠ ਕਰੀਏ, ਸ਼ਬਦ ਪੜ੍ਹੀਏ। ਕੁਛ ਵੀ ਨਹੀਂ ਆਉਂਦਾ, ਵਾਹਿਗੁਰੂ ਗੁਰ ਸ਼ਬਦ ਦਾ ਜਾਪ ਹੀ ਕਰਦੇ ਆਈਏ, ਮਨ ਨੂੰ ਟਿਕਾਅ ਮਿਲੇਗਾ, ਸਤਿਗੁਰੂ ਆਪ ਵਿੱਚ ਕਿਰਪਾ ਕਰਨਗੇ, ਪਿਆਰ ਅਦਬ ਸਹਿਤ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਦੇ ਇਸ ਲੜੀਵਾਰ ਸਲੋਕ ਪਹਿਲੇ ਦੇ ਅਰਥ ਨੇ ਕਬੀਰ ਕਾਰਨ ਬਪਰਾ ਕਿਆ ਕਰੇ। ਭਗਤ ਕਬੀਰ ਸਾਹਿਬ ਜੀ ਸਮਰਾ ਰਹੇ ਨੇ, ਕਾਰਨ ਦਾ ਲਫ਼ਜ਼ੀ ਅਰਥ ਹੁੰਦਾ ਜੀ ਵਸੀਲਾ, ਸਬੱਬ ਸ਼ਬਦ ਅਸੀਂ ਵਰਤਨੇ ਆ। ਉਂਝ ਵੈਸੇ ਜਿਹੜੀ ਸਾਡੀ ਇਹ ਦੇਹ ਹੈ ਇਸ ਦੇ ਤਿੰਨ ਸਰੀਰ ਮੰਨੇ ਗਏ ਆ, ਇੱਕ ਹੈ ਸਥੂਲ ਸਰੀਰ ਜਿਹੜਾ ਸਾਰਾ ਸਾਡੇ ਤੁਹਾਡਿਆਂ ਦਾ ਇੱਕ ਦੂਜੇ ਦਾ ਸਰੀਰ ਨਜ਼ਰ ਆਉਂਦਾ, ਇੱਕ ਇਹਦੇ ਵਿੱਚ ਹੈ ਸੂਕਮ ਸਰੀਰ ਜਿਹੜਾ ਰਾਤ ਨੂੰ ਸੁੱਤਿਆਂ ਵੀ ਸੁਪਨੇ ਵਿੱਚ ਬਾਹਰ ਨਿਕਲ ਜਾਂਦਾ ਹੈ, ਤੀਸਰਾ ਹੈ ਇਹ ਜਿੱਥੋਂ ਬਣਿਆ ਕਾਰਨ ਸਰੀਰ। ਪੁਰਾਣੇ ਸ਼ਾਸਤਰਕਾਰ ਸਰੀਰ ਦੇ ਤਿੰਨ ਹਿੱਸੇ ਮੰਨਦੇ ਸਨ ਜੀ, ਸਥੂਲ, ਸੂਕਸ਼ਮ ਤੇ ਕਾਰਨ। ਉਹਨਾਂ ਨੇ ਅਰਥ ਕਰਦਿਆਂ ਕਾਰਨ ਬਪਰਾ ਦਾ ਅਰਥ, ਕਾਰਨ ਦਾ ਅਰਥ ਕਰਤਾ ਜੀਵ, ਬਪਰਾ ਦਾ ਅਰਥ ਹੈ ਵਿਚਾਰਾ, ਕਿ ਇਹ ਜੀਵ ਵਿਚਾਰਾ ਕੀ ਕਰ ਸਕਦਾ ਹੈ। ਪਰ ਮੈਂ ਅਰਜ਼ ਕਰਾਂਗਾ ਕਾਰਨ ਦਾ ਅਰਥ ਇੱਥੇ ਕਰਾਂਗੇ ਵਸੀਲਾ ਜਾਂ ਸਬੱਬ। ਇੱਕ ਸ਼ਬਦ ਅਸੀਂ ਵਰਤਨੇ ਆਪਣੇ ਵੱਲੋਂ ਕੀਤਾ ਹੋਇਆ ਕੰਮ। ਮਹਾਰਾਜ ਇੱਥੇ ਕਹਿ ਰਹੇ ਨੇ ਕਿ ਬੰਦਿਆ ਤੂੰ ਆਪਣਾ ਵਸੀਲਾ, ਆਪਣਾ ਸਬੱਬ, ਆਪਣੀ ਤਾਕਤ ਜਿੰਨੀ ਮਰਜ਼ੀ ਵਰਤ ਲੈ, ਪਰ ਤੇਰੇ ਕਾਰਨ ਨੇ ਓਨੀ ਦੇਰ ਤੱਕ ਨਹੀਂ ਫਲਣਾ ਜਿੰਨੀ ਦੇਰ ਤੱਕ ਪਰਮਾਤਮਾ ਤੇਰੀ ਸਹਾਇਤਾ ਨਹੀਂ ਕਰਦਾ। ਫਿਰ ਅਰਜ਼ ਹੈ, ਪਹਿਲਾਂ ਆਖਰੀ ਅਰਥ ਆਪਾਂ ਕਰ ਰਹੇ ਹਾਂ, ਕਬੀਰ ਕਾਰਨ ਬਪਰਾ ਕਿਆ ਕਰੇ। ਤੇਰਾ ਕੀਤਾ ਹੋਇਆ ਉਦਮ, ਤੇਰਾ ਕੀਤਾ ਹੋਇਆ ਸਬੱਬ, ਤੇਰਾ ਕੀਤਾ ਹੋਇਆ ਹੀਲਾ, ਇਹ ਵਿਚਾਰਾ ਕੀ ਕਰੇਗਾ। ਜੋ ਰਾਮ ਨਾ ਕਰੇ ਸਹਾਏ, ਜੋ ਦਾ ਅਰਥ ਹੈ ਜੇ, ਰਾਮ ਕਾ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੈ। ਤੇ ਮਹਾਰਾਜ ਕਹਿੰਦੇ ਨੇ ਜੇ ਉਹ ਪਰਮਾਤਮਾ ਰਾਮ ਨਾ ਕਰੇ ਸਹਾਏ, ਸਹਾਏ ਦਾ ਅਰਥ ਸਹਾਇਤਾ, ਤੂੰ ਸਿਆਣਾ ਹੈ, ਸੁਗੜ ਹੈ, ਪੈਸੇ ਵਾਲਾ ਹੈ, ਦੌਲਤ ਵਾਲਾ ਹੈ, ਤਾਕਤ ਵਾਲਾ ਹੈ, ਆਦਮੀਆਂ ਵਾਲਾ ਹੈ, ਤੂੰ ਤੁਰੰਤਰ ਵਿਦਵਾਨ ਹੈ, ਪਰ ਤੇਰਾ ਉਦਮ, ਤੇਰਾ ਵਸੀਲਾ, ਤੇਰਾ ਕੀਲਾ ਕੁਛ ਵੀ ਨਹੀਂ ਕਰ ਸਕਦਾ ਜੇ ਵਾਹਿਗੁਰੂ ਜੀ ਤੇਰੀ ਸਹਾਇਤਾ ਨਾ ਕਰਨ। ਫਿਰ ਇਸ ਅਰਥ ਨੂੰ ਬੇਨਤੀ ਨੂੰ ਸੁਣਿਓ, ਆਪਣਾ ਕਾਰਜ, ਆਪਣਾ ਕਾਰਨ ਕੁਛ ਨਹੀਂ ਕਰ ਸਕਦਾ, ਜੋ ਰਾਮ ਨਾ ਕਰੇ ਸਹਾਏ। ਅੱਗੇ ਫਿਰ ਇੱਕ ਉਦਾਹਰਨ ਦਿੰਦੇ ਆ ਭਗਤ ਸਾਹਿਬ, ਕਹਿੰਦੇ ਜਿਹੇ ਜਿਹੇ ਡਾਲੀ, ਜੇ ਦਰ ਤੇ ਜਿਸ ਜਿਸ ਡਾਲੀ ਦਾ ਅਰਥ ਆਪਾਂ ਸਮਝਦੇ ਹਾਂ, ਡਾਲੀ ਜਿਹਨੂੰ ਕਹਿੰਦੇ ਆ ਡਾਲ ਟਾਣੀ, ਪੱਗ ਧਰੋਂ, ਪੱਗ ਦਾ ਅਰਥ ਹੈ ਪੈਰ, ਧਰੋਂ ਦਾ ਅਰਥ ਹੈ ਮੈਂ ਧਰਾਂ। ਕਹਿੰਦੇ ਨੇ ਮੇਰੀ ਤਾਕਤ ਕੀ ਕੰਮ ਕਰੇਗੀ, ਜਿਸ ਜਿਸ ਤਾਣੀ ਤੇ ਮੈਂ ਪੈਰ ਰੱਖਣਾ ਪਿਆ ਤੇ ਮਹਾਰਾਜ ਕਹਿੰਦੇ ਸੋਈ ਮੁਰ ਮੁਰ ਜਾਏ। ਜੇ ਉਹ ਟਾਹਣੀ ਉਹ ਸ਼ਾਖ ਉਹ ਡਾਲੀ ਹੀ ਮੁੜ ਜਾਏ, ਉਹ ਟੁੱਟ ਜਾਏ, ਮੇਰੀ ਮਦਦ ਨਾ ਕਰੇ ਤੇ ਮੇਰੀ ਸਰੀਰ ਦੀ ਤਾਕਤ ਕੀ ਕਰੇ। ਇਹ ਨੇ ਇਸ ਦੇ ਜੀ ਅਖਰੀ ਅਰਥ। ਪਹਿਲਾਂ ਆਪਾਂ ਇਸ ਦੇ ਸਮੇਂ ਅਨੁਸਾਰ ਇਹਦੀ ਵਿਆਖਿਆ ਕਰ ਲਈਏ। ਅਸਲ ਚ ਕੀ ਹੈ, ਭਗਤ ਸਾਹਿਬ ਇਸ ਵਿੱਚ ਉਹਨਾਂ ਲੋਕਾਂ ਨੂੰ ਸਮਝਾਉਂਦੇ ਪਏ ਨੇ ਜਿਹੜੇ ਸਿਰਫ ਇਹ ਕਹਿੰਦੇ ਨੇ ਜੀ ਕਰਮ ਤੇ ਕਾਰਨ ਹੀ ਸਭ ਕੁਝ ਹੈ। ਉਹ ਕਹਿੰਦੇ ਨੇ ਕਾਰਨ ਤੇ ਕਾਰਜ ਇਹ ਦੋ ਚੀਜ਼ਾਂ ਨੇ। ਕਾਰਨ ਦਾ ਅਰਥ ਹੈ ਅਸੀਂ ਵਸੀਲਾ ਬਣੇ ਹਾਂ, ਅਸੀਂ ਸਬੱਬ ਬਣੇ ਹਾਂ, ਜੇ ਅਸੀਂ ਨਾ ਹੁੰਦੇ ਤੇ ਇਹ ਕਾਰਜ ਹੋਣਾ ਹੀ ਨਹੀਂ ਸੀ। ਯਾਦ ਰੱਖਿਓ ਜ਼ਿਆਦਾਤਰ ਮਟੀਰੀਅਲ ਜਿਹੜੇ ਵਾਦੀ ਲੋਕ ਨੇ, ਪਦਾਰਥਵਾਦੀ, ਉਹ ਕਹਿੰਦੇ ਅਸੀਂ ਹਾਂ ਤੇ ਤਾਂ ਕੰਮ ਹੋਇਆ ਹੈ, ਕਾਰਨ ਹੈ ਤੇ ਤਾਂ ਕਾਰਜ ਹੋਇਆ। ਪਰ ਗੁਰਮਤ ਨੇ ਇਸ ਤੋਂ ਪਹਿਲਾਂ ਇੱਕ ਸ਼ਬਦ ਹੋਰ ਦਿੱਤਾ, ਕਾਦਰ। ਕਾਦਰ, ਕਾਰਨ ਤੇ ਕਾਰਜ, ਇਹ ਤਿੰਨ ਸ਼ਬਦ ਆਪ ਜੀ ਫਿਰ ਧਿਆਨ ਨਾਲ ਸੁਣਿਓ ਜੀ। ਕਾਦਰ, ਕਾਦਰ ਦਾ ਅਰਥ ਹੈ ਕੁਦਰਤ ਨੂੰ ਸਿਰਜਣ ਵਾਲਾ ਵਾਹਿਗੁਰੂ। ਕਾਰਨ ਦਾ ਅਰਥ ਹੈ ਸਬੱਬ ਤੇ ਕਾਰਜ ਦਾ ਅਰਥ ਹੈ ਕੰਮ। ਜੇ ਕਾਰਨ ਨਾਲ ਹੀ ਕਾਰਜ ਰਾਸ ਹੁੰਦੇ ਤੇ ਪਿਆਰਿਓ ਹਰ ਬੰਦਾ ਜੋ ਕੁਝ ਸੋਚਦਾ ਹੈ ਉਹ ਕੁਝ ਦੁਨੀਆਂ ਚ ਕਰ ਲੈਂਦਾ। ਪਰ ਇੱਥੇ ਮਹਾਰਾਜ ਕਹਿੰਦੇ ਕਾਦਰ ਕਾਰਨ ਦੇ ਵਿੱਚ ਵਰਤੇ ਤੇ ਉਸ ਦੇ ਕਾਰਨ ਦੇ ਨਾਲ ਹੀ ਕਾਰਜ ਸਫਲ ਹੁੰਦੇ ਆ। ਮੈਂ ਫਿਰ ਇਹਨੂੰ ਸੌਖਾ ਜਿਹਾ ਆਪਾਂ ਕਰ ਲੈਂਦੇ ਹਾਂ ਜੀ। ਵਾਹਿਗੁਰੂ ਕੰਮ ਦੇ ਵਿੱਚ ਵਰਤੇ ਤਾਂ ਕੰਮ ਸਫਲ ਹੋ ਸਕਦਾ ਹੈ। ਜੇ ਬੰਦਾ ਇਹ ਕਹੇ ਜੀ ਮੈਂ ਆਪਣੀ ਤਾਕਤ ਆਪਣੇ ਬਲ ਨਾਲ ਕੰਮ ਰਾਸ ਕਰ ਲਾਂਗਾ, ਇਹ ਕਦਾਚਿਤ ਨਹੀਂ ਹੋ ਸਕਦਾ। ਹੁਣ ਇੱਥੇ ਜਿਹੜੀ ਉਦਾਹਰਨ ਦਿੱਤੀ ਇਹਦੇ ਆਪਾਂ ਸੌਖਾ ਹੋ ਜਾਏਗਾ ਸਮਝਣ, ਬਾਕੀ ਪ੍ਰਮਾਣ ਬਾਅਦ ਵਿੱਚ। ਇੱਥੇ ਮੰਨ ਲਓ ਇੱਕ ਰੁੱਖ ਹੈ ਜੀ, ਜਿਹੜੀ ਆਪਾਂ ਉਦਾਹਰਨ ਦਿੱਤੀ, ਜੇ ਜੇ ਡਾਲੀ ਪੱਗ ਧਰੂ। ਰੁੱਖ ਦੇ ਸ਼ਿਖਰ ਦੇ ਉੱਪਰ ਇੱਕ ਫਲ ਲੱਗਾ ਹੈ। ਹਾਲਾਂ ਭਗਤ ਜੀ ਨੇ ਇੱਥੇ ਫਲ ਦਾ ਜ਼ਿਕਰ ਨਹੀਂ ਕੀਤਾ। ਰੁੱਖ ਦੀ ਟੀਸੀ ਦੇ ਉੱਤੇ ਫਲ ਲੱਗਾ ਹੈ ਤੇ ਚਿੱਤ ਸਭ ਦਾ ਕਰਦਾ ਉਸ ਫਲ ਤੱਕ ਪਹੁੰਚ ਜਾਈ। ਪਰ ਇੱਕ ਆਦਮੀ ਜਿਹਦੀਆਂ ਬਾਹਾਂ ਵਿੱਚ, ਹੱਥਾਂ 'ਚ ਤਾਕਤ ਹੈ, ਪੈਰਾਂ ਵਿੱਚ ਤਾਕਤ ਹੈ, ਉਹ ਆਪਣੇ ਪੈਰਾਂ ਦੇ ਬਲ ਨਾਲ ਰੁੱਖ ਖੁੱਲ ਜਾਂਦਾ, ਰੁੱਖ ਦੇ ਤਣੇ ਨੂੰ ਹੱਥਾਂ ਨਾਲ ਪਕੜਦਾ, ਫਿਰ ਆਪਣੀ ਕੇਵਲ ਤਾਕਤ ਨਹੀਂ ਉਹ ਟਾਹਣੀਆਂ ਪਕੜਦਾ, ਐਸਤਾ ਕਿਸੇ ਟਾਹਣੀ ਤੇ ਪੈਰ ਰੱਖਦਾ, ਕਿਸੇ ਨੂੰ ਹੱਥ 'ਚ ਪਕੜਦਾ ਤੇ ਉਹ ਬੰਦਾ ਸ਼ਿਖਰ ਤੇ ਪਹੁੰਚ ਗਿਆ। ਸ਼ਿਖਰ ਤੇ ਪਹੁੰਚਿਆ ਹੋਇਆ ਵਾਪਸ ਆ ਕੇ ਇਹ ਗੱਲ ਲੋਕਾਂ 'ਚ ਖੌਮੇ ਨਾਲ ਕਹਿ ਕਿ ਤਾਕਤ ਵਾਲੇ ਸਾਹ ਤੇ ਰੁੱਖ ਦੀ ਟੀਸੀ ਤੇ ਪਹੁੰਚ ਗਏ, ਤਾਕਤ ਵਾਲੇ ਸਾਹ ਤੇ ਸ਼ਿਖਰ ਤੇ ਪਹੁੰਚ ਗਏ। ਇੱਥੇ ਭਗਤ ਜੀ ਕਹਿੰਦੇ ਨੇ ਤੇਰੀਆਂ ਬਾਹਾਂ ਤੇਰੀਆਂ ਉਂਗਲਾਂ ਵਿੱਚ ਪਕੜ ਸੀ, ਪਰ ਜੇ ਤੈਨੂੰ ਟਾਹਣੀ ਸਹਾਰਾ ਨਾ ਦਿੰਦੀ ਤੇਰੀਆਂ ਉਂਗਲਾਂ ਕੱਲੀਆਂ ਕੀ ਕਰ ਲੈਂਦੀ। ਮੰਨ ਲਓ ਇਨਸਾਨ ਦੇ ਹੱਥ 'ਚ ਉਂਗਲਾਂ 'ਚ ਤਾਕਤ ਹੈ, ਇਹਨੇ ਟਾਹਣੀ ਨੂੰ ਹੱਥ ਪਾਇਆ, ਹੁਣ ਟਾਹਣੀ ਨੂੰ ਭੁੱਲ ਕੇ ਸਿਰਫ ਆਪਣੇ ਹੱਥਾਂ ਦੀਆਂ ਉਂਗਲੀਆਂ ਦਾ ਹੰਕਾਰ ਕਰੀ ਜਾਏ ਕਿ ਮੇਰੀ ਹਥੇਲੀ ਵਿੱਚ ਤਾਕਤ ਸੀ ਤਾਂ ਪਹੁੰਚ ਗਏ। ਭਗਤ ਜੀ ਕਹਿਣ ਲੱਗੇ ਹੰਕਾਰੀ ਨਾ ਹੋ, ਜੇ ਟਾਹਣੀ ਤੇਰਾ ਸਹਾਰਾ ਨਾ ਦਿੰਦੀ ਤੇਰੀਆਂ ਉਂਗਲਾਂ ਕੁਛ ਨਹੀਂ ਸੀ ਕਰ ਸਕਣ, ਤੇਰੀਆਂ ਇਸ ਹਥੇਲੀਆਂ ਦੇ ਹੱਥ 'ਚ ਤਾਕਤ ਹੁੰਦੀ ਤੇ ਤਾਂ ਚੜ ਜਾਂਦੀਆਂ, ਪਰ ਟਾਹਣੀ ਨੇ ਸਾਥ ਦਿੱਤਾ। ਅਗਲੀ ਗੱਲ, ਜੇ ਤੂੰ ਕਹਿ ਜੇ ਆਪਾਂ ਲੱਤਾਂ ਦੇ ਜ਼ੋਰ ਨਾਲ ਪੈਰਾਂ ਦੇ ਜ਼ੋਰ ਨਾਲ ਪਹੁੰਚ ਗਏ, ਕਹਿੰਦੇ ਨੇ ਜੇ ਟਾਹਣ ਤੇ ਪੈਰ ਰੱਖਿਆ ਪਹਿਲਾਂ ਟਾਹਣ ਹੀ ਟੁੱਟ ਜਾਂਦਾ ਤੇ ਤੇਰੇ ਪੈਰਾਂ ਦੀ ਤਾਕਤ ਕੀ ਕਰਨੀ ਸੀ। ਸਿੱਧੀ ਜੀ ਉਦਾਹਰਨ ਹੈ ਕਿ ਬੰਦੇ ਦੇ ਅੰਗ ਤਾਂ ਹੀ ਸਾਰਥਕ ਹੋਏ ਜੇ ਰੁੱਖ ਦੀਆਂ ਸ਼ਾਖਾਵਾਂ ਨੇ, ਉਹਦੇ ਟਾਹਣਾਂ ਨੇ ਉਹਨੂੰ ਸਹਾਰਾ ਦਿੱਤਾ ਤਾਂ ਇਨਸਾਨ ਉੱਥੇ ਪਹੁੰਚਿਆ। ਇੱਥੇ ਮਹਾਰਾਜ ਸਮਾਤੇ ਦਿੰਦੇ ਆ ਸਾਨੂੰ ਜੀ ਕਿ ਤੁਹਾਡੀ ਕਮਾਈ ਚਾਹੇ ਦੁਨਿਆਵੀ ਹੋਵੇ ਚਾਹੇ ਪਰਮਾਰਥਕ ਹੋਵੇ। ਵੈਸੇ ਦੇ ਅਰਥ ਪਰਮਾਰਥਕ ਬਹੁਤ ਟੁਕਣਗੇ। ਮੰਨ ਲਓ ਕੋਈ ਅੰਮ੍ਰਿਤ ਵੇਲੇ ਉੱਠ ਰਿਹਾ, ਕੋਈ ਜਪ ਕਰ ਰਿਹਾ ਹੈ, ਕੋਈ ਸਿਮਰਨ ਕਰ ਰਿਹਾ ਹੈ, ਕੋਈ ਪਾਠ ਕਰ ਰਿਹਾ ਹੈ, ਕੋਈ ਧਰਮ ਦੇ ਕਰਮ ਕਰ ਰਿਹਾ ਹੈ, ਕੋਈ ਆਤਮਾ ਸਿੱਧੀ ਵਾਸਤੇ ਆਤਮ ਸਾਧਨ ਬਣਾ ਰਿਹਾ ਹੈ, ਪਰ ਮਹਾਰਾਜ ਕਹਿੰਦੇ ਨੇ ਸਿਰਫ ਤੇਰਾ ਜਪ ਤਪ ਕਰਮ ਜਾਗਣਾ ਪੁੰਨ ਇਹ ਸਾਰਥਕ ਨਹੀਂ ਜੇ ਵਾਹਿਗੁਰੂ ਜੀ ਤੇਰੀ ਸਹਾਇਤਾ ਨਾ ਕਰਨ। ਜੇ ਉਹਦੀ ਸਹਾਇਤਾ ਨਾ ਹੋਵੇ ਤੇ ਮੰਜ਼ਿਲ ਤੇ ਬੰਦਾ ਪਹੁੰਚ ਨਹੀਂ ਸਕਦਾ। ਉਹ ਥੋੜ੍ਹੇ ਜਿਹੇ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਬਚਨ ਲੈਂਦੇ ਹਾਂ, ਸੌਖਾ ਹੋ ਜਾਏਗਾ ਸਮਝਣਾ ਜੀ। ਉਂਝ ਦੁਨਿਆਵੀ ਤੌਰ ਤੇ ਤੁਸੀਂ ਕਿਤੇ ਵੀ ਸੰਸਾਰ ਵਿੱਚ ਚਲੇ ਜਾਓ, ਇੱਕ ਘਰ ਤੋਂ ਲੈ ਕੇ ਪੂਰੇ ਸੰਸਾਰ ਤੱਕ ਤੁਹਾਨੂੰ ਦੋ ਬਿਰਤੀਆਂ ਅਕਸਰ ਮਿਲਣਗੀਆਂ। ਇੱਕ ਉਹ ਲੋਕ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਕਲਪ ਦੇ ਮਰ ਗਿਆ, ਮੈਂ 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 ਕੀਤਾ। ਯਾਦ ਰੱਖਿਓ, ਧਰਮੀ ਬੰਦੇ ਵਿੱਚ ਅਤੇ ਸਿਆਸੀ ਬੰਦੇ ਵਿੱਚ ਥੋੜ੍ਹੀ ਜਿਹੀ ਇਸ ਗੱਲ ਨੂੰ ਸੁਣਿਓ, ਥੋੜ੍ਹਾ ਜਿਹਾ ਫਰਕ ਹੈ। ਧਰਮ ਕਮਾਉਣ ਵਾਲਾ ਕਰਮ ਕਰਦਾ ਅਤੇ ਉਹ ਇੱਕੋ ਗੱਲ ਕਹਿੰਦਾ ਵੀ ਕੰਮ ਚੰਗਾ ਸਿਰੇ ਚੜ੍ਹਨਾ ਚਾਹੀਦਾ, ਨਾ ਕੋਈ ਲੈ ਜਾਓ। ਪਰ ਯਾਦ ਰੱਖਿਓ, ਸਿਆਸੀ ਬੰਦਾ ਕਹਿੰਦਾ ਕੰਮ ਕੋਈ ਸਿਰੇ ਚਾੜੇ ਪਰ ਫੱਟੀ ਮੇਰੀ ਲੱਗਣੀ ਚਾਹੀਦੀ। ਬਸ ਇੰਨਾ ਕੁ ਫਰਕ ਹੈ। ਉਹ ਬੰਦਾ ਹਰ ਵੇਲੇ ਤਾੜ ਚ ਹੈ ਤੇ ਹਰ ਵਕਤ ਕਿਸੇ ਨਾ ਕਿਸੇ ਮੋਰੀ ਚੋਂ ਝਾਕਦਾ ਰਹਿੰਦਾ, ਇੱਥੇ ਮੇਰਾ ਨਾਮ ਬਣ ਜਾਏ, ਇੱਥੇ ਬਣ ਜਾਏ। ਉਹ ਆਪਣੀ ਖੌਮੇ ਚ ਜਿੰਦਾ ਹੈ। ਇੱਥੇ ਭਗਤ ਜੀ ਕਹਿੰਦੇ ਨੇ ਕਿ ਚਾਹੇ ਧਰਮ ਹੈ, ਚਾਹੇ ਕਰਮ ਹੈ, ਚਾਹੇ ਕੋਈ ਸੰਸਾਰੀ ਪਦਵੀ ਹੈ, ਸਿਰਫ ਇਹ ਕਹਿ ਵੀ ਆਪਣੀ ਤਾਕਤ ਨਾਲ ਪਹੁੰਚੇ, ਇਹ ਝੂਠ ਹੈ। ਉਹੀ ਮੰਜ਼ਿਲ ਤੇ ਪਹੁੰਚਦੇ ਨੇ ਜਿਨ੍ਹਾਂ ਤੇ ਪਰਮਾਤਮਾ ਕਿਰਪਾ ਕਰਦਾ ਹੈ। ਮੈਂ ਦੋ ਕੁ ਬਚਨ ਨਾ ਜੀ, ਇੱਕ ਅੱਜ ਪਾਠ ਕਰਦਿਆਂ ਬਚਨ ਆਇਆ, ਹੁੰਦਾ ਫੜੀਅਗ ਨਾਨਕ ਜਾਨ। ਕਿਉਂਕਿ ਜਦੋਂ ਆਪਾਂ ਸਹਿਜ ਪਾਠ ਕਰਦੇ ਆ ਨਾ ਜੀ, ਮੇਰਾ ਖਿਆਲ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਇਸ ਤਰ੍ਹਾਂ ਕਰੀਏ ਜਿਹੜੇ ਪਾਤਸ਼ਾਹ ਦੀ ਬਾਣੀ ਆਏ ਵੀ ਉਹਦੇ ਨਾਲ ਗੱਲਾਂ ਕਰਨ ਲੱਗੇ, ਉਹਨਾਂ ਦੀ ਗੋਦ ਚ ਬੈਠ ਕੇ। ਅੱਜ ਪਾਠ ਸੀ ਖੁੰਦਾ ਫੜੀਅਗ ਨਾਨਕ ਜਾਣ, ਨਾ ਹਾਂ ਨਾ ਮੈਂ ਜੂਨੀ ਪਾਣ। ਦੇਖੋ ਦੋ ਤੁਕਾਂ ਮੈਂ ਬੋਲੀਆਂ ਨੇ, ਬਸ ਕਿੱਡਾ ਵੱਡਾ ਖਜ਼ਾਨਾ ਪਿਆ। ਖੁੰਦਾ ਹਾਹੇ ਨੂੰ ਹੋੜਾ ਦੱਦੇ ਕੰਨਾ ਖੋਦਾ ਫੜੀਅਗ, ਇੱਥੇ ਹੁੰਦਾ ਦਰਤੇ ਖਾਉ ਮੈਂ। ਜਿਹੜਾ ਬੰਦਾ ਆਪਣੀ ਖੋਂਦ ਸਥਾਪਿਤ ਕਰਦਾ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਕਦੀ ਬਚ ਨਹੀਂ ਸਕਦਾ, ਉਹ ਜ਼ਰੂਰ ਫੜਿਆ ਜਾਣਾ। ਉਹਨੂੰ ਜਮਦੂਤ ਵੀ ਫੜੇਗਾ, ਉਹਨੂੰ ਵਾਸ਼ਨਾ ਵੀ ਫੜੇਗੀ। ਦੇਖੋ ਦੋ ਤੁਕਾਂ ਚ ਏਡਾ ਵੱਡੀ ਸਿਧਾਂਤ ਦੇ ਦਿੱਤਾ। ਖੋਂਦਾ ਫੜੀਅਗ, ਫੜੀਅਗ ਦਰ ਤੇ ਫੜਿਆ ਗਿਆ, ਕਾਬੂ ਆ ਗਿਆ ਜੀ, ਕਬਜ਼ੇ ਚ ਆ ਗਿਆ। ਜਿਹੜਾ ਇਹ ਕਹਿੰਦਾ ਮੈਂ ਉਹ ਸਮਝੋ ਫਸ ਗਿਆ। ਸਿੱਧੇ ਪੰਜਾਬੀ ਸ਼ਬਦ ਹੁੰਦਾ ਫੜੀਅਗ ਨਾਨਕ ਜਾਣ, ਇਹਦਾ ਅਰਥ ਸਤਿਗੁਰੂ ਜੀ ਕਹਿ ਰਹੇ ਨੇ ਇਹ ਗੱਲ ਸੱਚ ਜਾਣ। ਜਿਹੜਾ ਕਹਿੰਦਾ ਮੈਂ ਉਹ ਫਸ ਗਿਆ। ਅੱਗੇ ਨਾ ਹਾਂ ਨਾ ਮੈਂ, ਵਾਹ ਵਾਹ ਮਹਾਰਾਜ ਕਹਿੰਦੇ ਜਿਹੜਾ ਇਹ ਕਹਿੰਦਾ ਮੈਂ ਵੀ ਕੁਛ ਨਹੀਂ, ਮੇਰਾ ਕੰਮ ਵੀ ਕੁਛ ਨਹੀਂ, ਤੇ ਮਹਾਰਾਜ ਕਹਿੰਦੇ ਨੇ ਨਾ ਹਾਂ ਨਾ ਮੈਂ ਜੋਨੀ ਪਾਣ। ਇਹੋ ਜਿਹਾ ਬੰਦੇ ਕਦੀ ਜੋਨਾਂ ਚ ਨਹੀਂ ਭਟਕਦੇ ਜਿਹੜੀ ਖੌਮੇ ਨੂੰ ਤਿਆਗ ਦਿੰਦੇ ਆ। ਹਾਂ ਪਸੰਦੀ ਹੈ ਜੀ, ਹੈ ਬੜੀ ਮੁਸ਼ਕਲ, ਕਈ ਜਨਮਾਂ ਦੀ ਤੁਰੀ ਆ ਰਹੀ ਹੈ। ਸਤਿਗੁਰੂ ਦੀ ਬਾਣੀ ਚ ਇੱਕ ਬਚਨ ਹੈ ਜੀ, ਆਪ ਸਲੋਕ ਸ਼ਬਦ ਨਾਲ ਪੜੋਗੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਨਮ ਸਾਖੀ ਦਾ ਬੋਲ ਹੈ। ਹਜ਼ੂਰ ਸੱਚੇ ਪਾਤਸ਼ਾਹ, ਮੈਂ ਫਿਰ ਬੇਨਤੀ ਕਰਾਂਗਾ, ਕਥਾ ਦੇ ਸਲੋਕ ਦੇ ਅਰਥ ਤੋਂ ਆਪਣੇ ਆਪ ਨੂੰ ਦੂਰ ਨਹੀਂ ਜਾਣਾ। ਸਾਡਾ ਧੁਰਾ ਇਹ ਹੈ, ਇਹ ਜਦੋਂ ਕਥਾ ਸ਼ੁਰੂ ਕੀਤੀ ਨਾ, ਇੱਕ ਉਸਤਾਦ ਕਹਿੰਦੇ ਹੁੰਦੇ ਸਨ ਕਿ ਆਪਣੇ ਅੰਗੂਠੇ ਨੂੰ ਤਲੀ ਦੇ ਵਿੱਚ ਰੱਖਿਆ ਕਰੋ, ਖਿੱਚ ਪੈਂਦੀ ਹੈ ਜੀ। ਮੈਂ ਪਾਸਾ ਪੁੱਛਣਾ ਕਿਉਂ, ਕਹਿਣ ਲੱਗੇ ਬੋਲਦੇ ਆ ਤੂੰ ਇੰਨਾ ਕੁ ਚੇਤਾ ਰਹੇ, ਤੁਹਾਡਾ ਸਬਜੈਕਟ ਕੀ ਹੈ, ਤੁਸੀਂ ਬੋਲਦੇ ਕੀ ਪਏ ਹੋ। ਅੱਜ ਦਾ ਇਹ ਸਲੋਕ ਹੈ ਕਿ ਕੱਲਾ ਕੰਮ ਕਾਰਨ ਵਸੀਲਾ ਨਹੀਂ ਸਾਥ ਦਿੰਦਾ ਜੇ ਵਾਹਿਗੁਰੂ ਵਿੱਚ ਨਾ ਹੋਣ ਤਾਂ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਾਕ ਪੱਟਣ ਗਏ, ਅੰਮ੍ਰਿਤ ਵੇਲਾ ਸੀ ਜੀ, ਪਿਛਲ ਪਹਿਰ ਸੀ, ਤੇ ਉੱਥੇ ਬਾਬਾ ਫਰੀਦ ਸਾਹਿਬ ਜੀ ਦਾ ਅਸਥਾਨ, ਬਾਬਾ ਫਰੀਦ ਸਾਹਿਬ ਦਾ ਉੱਥੇ ਗੱਦੀਦਾਰ ਸੀ ਜੀ। ਉਂਝ ਬਾਬਾ ਫਰੀਦ ਸਾਹਿਬ, ਮੈਂ ਕੱਲ ਵੀ ਜ਼ਿਕਰ ਕੀਤਾ, ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਨਾ ਜੀ ਤਕਰੀਬਨ 297 ਸਾਲ, ਇਉਂ ਕਹਿ ਲਓ 300 ਸਾਲ ਪਹਿਲਾਂ ਬਾਬਾ ਫਰੀਦ ਜੀ ਹੋਏ। ਗੱਦੀ ਨਸ਼ੀਨ ਆਪਣੇ ਆਪ ਨੂੰ ਫਰੀਦ ਸ਼ਬਦ ਲਾਉਂਦੇ ਰਹੇ ਆ, ਪਰ ਉੱਥੇ ਜਦੋਂ ਅੰਮ੍ਰਿਤ ਵੇਲੇ ਹਜ਼ੂਰ ਬੈਠੇ ਸਨ ਰੁੱਖ ਦੇ ਥੱਲੇ, ਵਾਰ ਵਾਰ ਹੀ ਇਹ ਕਿਹਾ ਜਾਂਦਾ ਹੈ ਕਿ ਬਾਬਾ ਫਰੀਦ ਸਾਹਿਬ ਦੇ ਅਸਥਾਨ ਤੋਂ ਇੱਕ ਮੁਰੀਦ ਆਇਆ। ਉਹ ਸਵੇਰੇ ਸਵੇਰੇ ਨਾ ਬਾਬਾ ਜੀ ਦੇ ਸਲੋਕ ਪੜ੍ਹ ਰਿਹਾ ਸੀ। ਉਹਨੇ ਦੋ ਸਲੋਕ ਪੜ੍ਹੇ, ਗੁਰੂ ਨਾਨਕ ਸਾਹਿਬ ਜੀ ਨੇ ਆਵਾਜ਼ ਦੇ ਕੇ ਕਿਹਾ ਮਰਦਾਨਿਆਂ, ਭਾਈ ਮਰਦਾਨਿਆਂ, ਵੇ ਮਰਦਾਨਿਆਂ, ਆ ਸੋਹਣੇ ਕੀ ਪਿਆ ਕਹਿੰਦਾ ਹੈ ਸ਼ਬਦ। ਕਿਉਂਕਿ ਆਪ ਨੂੰ ਪਤਾ ਹੋਣਾ ਹੈ ਕਿ ਚਲ ਸਾਡੀ ਪੰਜਾਬੀ ਇੱਕ ਬਹੁਤ ਵੱਖਰੀ ਵੱਖਰੀ ਹੈ ਨਾ ਜੀ। ਮਾਝੇ ਵਾਲੇ ਵੱਖਰੀ ਬੋਲਦੇ ਆ, ਦੁਆਬੇ ਵਾਲੇ ਵੱਖਰੀ ਬੋਲਦੇ ਆ, ਮਾਲਵੇ ਵਾਲੇ ਵੱਖਰੀ ਬੋਲਦੇ ਆ, ਜਿਹੜਾ ਹਿਮਾਚਲ ਤੇ ਜੰਮੂ ਦਾ ਏਰੀਆ ਇਹ ਵੀ ਪੰਜਾਬੀ ਡੋਗਰੀ ਬੋਲਦੇ ਆ, ਪਰ ਪੰਜਾਬੀ ਦਾ ਹਿੱਸਾ ਜੀ। ਤੇ ਤੁਸੀਂ ਆ ਲਾਲੜੂ ਚਲੇ ਜਾਓ, ਰਾਜਪੁਰਾ ਚਲੇ ਜਾਓ, ਅੰਬਾਲੇ ਦਾ ਕੁਝ ਹਿੱਸਾ, ਇਹ ਸਾਰੇ ਪੁਆਧੀ ਬੋਲਦੇ ਆ। ਤੇ ਜਿਹੜੀ ਬਾਬਾ ਸਾਹਿਬ ਦੀ ਬਾਣੀ ਹੈ ਜਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਚ ਦੱਖਣੇ ਪੜ੍ਹਦੇ ਹੋ, ਇਹ ਮਾਝੀ ਪੰਜਾਬੀ ਨਹੀਂ, ਇਹ ਲਹਿੰਦੀ ਪੰਜਾਬੀ ਹੈ, ਜਿਹਨੂੰ ਅੱਜ ਕੱਲ੍ਹ ਪਾਕਿਸਤਾਨ ਵਿੱਚ ਤੁਸੀਂ ਮੁਲਤਾਨੀ ਕਹਿ ਦਿੰਦੇ ਹੋ, ਜਿਹੜੇ ਮੁਲਤਾਨ ਦੇ ਲੋਕ ਬੋਲਦੇ ਆ, ਤੇ ਜਿਹੜੇ ਦੱਖਣੇ ਨੇ ਨਾ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਹਿੰਦੀ ਪੰਜਾਬੀ ਹੈ, ਅਸੀਂ ਲਹਿੰਦੀ ਕਹਿ ਸਕਦੇ ਹਾਂ ਸ਼ਬਦ ਮੁਲਤਾਨੀ ਦੀ ਬਜਾਏ। ਬਾਬਾ ਜੀ ਨੇ ਸ਼ਬਦ ਬੋਲਿਆ, ਬਾਬਾ ਜੀ ਦਾ ਸਲੋਕ ਸੀ ਤੇ ਉਹ ਪੜ੍ਹ ਰਿਹਾ ਸੀ ਕਿ ਰਾਤ ਕਥੂਰੀ ਵੰਡੀਐ, ਫਿਰ ਯਾਦ ਰੱਖਿਓ ਕਾਰਨ ਵਪਰਾ ਕਿਆ ਕਰੇ, ਰਾਤ ਕਥੂਰੀ ਵੰਡੀਐ, ਰਾਤ ਦਾ ਅਰਥ ਆਪਾਂ ਸਮਝਣਾ ਰਾਤਰੀ, ਕਥੂਰੀ ਦਾ ਲਫ਼ਜ਼ੀ ਅਰਥ ਹੁੰਦਾ ਹੈ ਕਸਤੂਰੀ ਸੁਗੰਧੀ ਵਾਲਾ ਪਦਾਰਥ, ਵੰਡੀਐ ਦਾ ਅਰਥ ਵਰਤਾਇਆ ਜਾਂਦਾ ਕਿ ਰਾਤ ਨੂੰ ਕਸਤੂਰੀ ਵੰਡੀ ਜਾਂਦੀ ਹੈ, ਇਹਦਾ ਭਾਵ ਅਰਥ ਹੈ ਕਿ ਜਿਹੜੇ ਬੰਦੇ ਰਾਤ ਨੂੰ ਜਾਗ ਕੇ ਇਬਾਦਤ ਕਰਦੇ ਨੇ ਉਹ ਬੰਦਿਆਂ ਕੋਲ ਪਰਮਾਤਮਾ ਦੀ ਬੰਦਗੀ ਦੀ ਕਸਤੂਰੀ ਵੰਡੀ ਜਾਂਦੀ ਹੈ, ਉਹਨਾਂ ਕੋਲ ਸੁਗੰਧੀ ਹੈ, ਰਾਤ ਕਥੂਰੀ ਵੰਡੀ ਹੈ। ਅਗਲਾ ਬਚਨ ਹੈ ਸੁੱਤਿਆਂ ਮਿਲੇ ਨਾ ਭਾਉ, ਯਾਦ ਰੱਖਿਓ ਇੱਥੇ ਭਾਉ ਦਾ ਲਫ਼ਜ਼ੀ ਅਰਥ ਪ੍ਰੇਮ ਨਹੀਂ, ਇੱਥੇ ਭਾਉ ਦਾ ਅਰਥ ਹੈ ਹਿੱਸਾ। ਰਾਤ ਨੂੰ ਕਸਤੂਰੀ ਵੰਡੀ ਜਾਂਦੀ ਹੈ ਤੇ ਜਿਹੜੇ ਬੰਦੇ ਸੁੱਤੇ ਰਹਿ ਗਏ ਉਹਨਾਂ ਦੀ ਬੁੱਕ 'ਚ ਕਸਤੂਰੀ ਕਿੱਥੇ ਪੈਗੀ, ਉਹਨਾਂ ਨੂੰ ਹਿੱਸਾ ਨਹੀਂ ਮਿਲਣਾ, ਸੁੱਤੇ ਰਹਿ ਗਏ। ਰਾਤ ਕਸੂਰੀ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਭਾਉ, ਜਿਹਨਾਂ ਨੈਣ ਨੀਂਦ ਆਵਲੇ, ਜਿਹਨਾਂ ਦੀਆਂ ਅੱਖਾਂ ਨੂੰ ਨੇਸਤੀ ਨੀਂਦ ਆ ਗਈ, ਤਿੰਨਾਂ ਮਿਲਣ ਕੁਆਉ, ਕੁਆਉ ਦਰ ਤੇ ਕਿੱਥੇ, ਜਿਹੜੇ ਬੰਦੇ ਰਾਤ ਸੁੱਤੇ ਰਹਿ ਗਏ ਉਹਨਾਂ ਨੇ ਕਿੱਥੇ ਰੱਬ ਨੂੰ ਮਿਲਣਾ। ਉਹਨੇ ਜੋ ਸਲੋਕ ਪੜ੍ਹਿਆ ਹਜ਼ੂਰ ਨੇ ਕਿਹਾ ਮਰਦਾਨਿਆਂ ਸੁਣਿਆ ਹੀ, ਕਿੱਡੀ ਵੱਡੀ ਗੱਲ ਕਹਿ ਦਿੱਤੀ, ਰਾਤ ਕਸਤੂਰੀ ਵੰਡੀ ਜਾਂਦੀ ਹੈ। ਉਹਨੇ ਅਗਲਾ ਸਲੋਕ ਹਨੇਰਾ ਸੀ ਜੀ, ਮੂੰਹ ਹਨੇਰਾ, ਮੂੰਹ ਹਨੇਰਾ ਸ਼ਬਦ ਬੜਾ ਪੁਰਾਣਾ ਜੀ, ਆਪ ਜੀ ਨੂੰ ਪਤਾ ਹੋਣਾ ਕਿ ਉਹ ਜਿਹਾ ਹਨੇਰਾ ਗੁਰਬਾਣੀ 'ਚ ਇੱਕ ਸ਼ਬਦ ਵਰਤਿਆ ਚਾਹ ਲਾਗੇ, ਇਹਦਾ ਅਰਥ ਬੜਾ ਪਿਆਰਾ ਹੈ। ਚਾਹ ਲਾਗੇ ਦਾ ਅਰਥ ਹੈ ਕਿ ਦਿਨ ਦੇ ਚੜ੍ਹਾਅ ਤੋਂ ਪਹਿਲੇ ਦਾ ਸਮਾਂ, ਸਾਡੇ ਅਸੀਂ ਜੀ ਬਾਰਵੀਂ ਧੰਮੀ ਵੇਲਾ ਕਹਿੰਦੇ ਹੁੰਦੇ ਸਨ, ਸਾਡੇ ਸ਼ਾਇਦ ਵਰਤਦੇ ਹੁਣ। ਮੂੰਹ ਹਨੇਰੇ ਦਾ ਅਰਥ ਹੈ ਬੰਦੇ ਦਾ ਢਾਂਚਾ ਦਿਸ ਰਿਹਾ ਪਰ ਚਿਹਰਾ ਨਹੀਂ ਨਜ਼ਰ ਆ ਰਿਹਾ, ਮੂੰਹ ਹਨੇਰਾ ਸੀ ਜੀ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਕਿਹਾ, ਉਹਨੇ ਨਾਲ ਦੂਜਾ ਸਲੋਕ ਫਿਰ ਪੜਿਆ, ਮੁਰੀਦ ਨੇ ਉਹ ਪੜਿਆ ਕਿ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਸ, ਪਰ ਯਾਦ ਰੱਖਿਓ ਕਾਰਨ ਵਪਰਾ ਕਿਆ ਕਰੇ, ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਜਦੋਂ ਇਹਦੇ ਅਰਥ ਬੜੇ ਸਰਲ ਨੇ ਜੀ, ਕਿ ਪਹਿਲਾ ਪੈਰ ਪਰਮਾਤਮਾ ਦੀ ਬੰਦਗੀ ਇਸ ਤਰ੍ਹਾਂ ਜਿਵੇਂ ਖਿੜਿਆ ਹੋਇਆ ਫੁੱਲ ਹੈ, ਪਿਛਲਾ ਪੈਰ ਅੰਮ੍ਰਿਤ ਵੇਲਾ ਇਸ ਤਰ੍ਹਾਂ ਹੈ ਜਿਵੇਂ ਪੱਕੇ ਹੋਏ ਫਲ ਨੇ, ਤੇ ਮਹਾਰਾਜ ਕਹਿੰਦੇ ਨੇ ਜਿਹੜੇ ਜਾਗਦੇ ਨੇ ਉਹਨਾਂ ਨੂੰ ਇਹ ਦਾਤ ਮਿਲੇਗੀ। ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਕੰਨੋ ਦਰ ਤੇ ਕੋਲੋਂ, ਸਾਈ ਕੋਲੋਂ ਦਾਤ ਉਹ ਲੈਣਗੇ ਜਿਹੜੇ ਜਾਗਣਗੇ। ਦੋ ਸਲੋਕ ਉਸ ਮਰੀਦ ਨੇ ਜੀ ਤਿੰਨ ਚਾਰ ਵਾਰ ਉੱਚੀ ਉੱਚੀ ਆਵਾਜ਼ ਵਿੱਚ ਦੁਹਰਾਏ, ਤਿੰਨ ਚਾਰ ਵਾਰੀ ਪੜ੍ਹੇ। ਮਹਾਰਾਜ ਜੀ ਨੇ ਆਵਾਜ਼ ਦੇ ਤੇ ਕਿ ਕਿਹਾ, ਮਰਦਾਨਿਆਂ ਦਾਤਾਂ ਲਈਆਂ ਨਹੀਂ ਜਾਂਦੀਆਂ, ਦਾਤਾਂ ਦਿੱਤੀਆਂ ਜਾਂਦੀਆਂ ਨੇ। ਇਹ ਸ਼ਬਦ ਨੂੰ ਫਿਰ ਸੁਣਿਓ, ਮਰਦਾਨਿਆਂ ਦਾਤਾਂ ਲਈਆਂ ਨਹੀਂ ਜਾਂਦੀਆਂ, ਦਾਤਾਂ ਦਿੱਤੀਆਂ ਜਾਂਦੀਆਂ ਨੇ। ਕਹਿੰਦਾ ਮਹਾਰਾਜ ਜੀ ਮੈਂ ਸਮਝਿਆ ਨਹੀਂ ਬਾਬਾ ਜੀ। ਕਹਿਣ ਲੱਗੇ ਦਾਤਾਂ ਕਮਾਈਆਂ ਨਾਲ ਨਹੀਂ ਲਈਆਂ ਜਾਂਦੀਆਂ, ਦਾਤਾਂ ਦਾਤੇ ਦੀ ਰਹਿਮਤ ਨਾਲ ਦਿੱਤੀਆਂ ਜਾਂਦੀਆਂ। ਫਿਰ ਇਹ ਸੁਣਿਓ ਕਿ ਦਾਤਾ ਦਾਤ ਦਏਗਾ ਉਹਦੀ ਰਹਿਮਤ ਕਹਿ। ਜੇ ਇਹ ਕਹੀਏ ਵੀ ਪਿੱਛਰ ਰਾਤ ਜਾਗ ਪਿਆ ਤੇ ਮੈਨੂੰ ਦਾਤ ਮਿਲੇਗੀ, ਸਾਰੀ ਰਾਤ ਜਾਗ ਗਿਆ ਮੇਰੇ ਤੇ ਕਿਰਪਾ ਹੋਵੇਗੀ ਤੇ ਧਰਮ ਦੀ ਦੁਨੀਆਂ 'ਚ ਮੈਨੂੰ ਬਖਸ਼ ਦਿਆ, ਜੇ ਇੱਕ ਬਹੁਤ ਵੱਡਾ ਔਗਣ ਹੈ ਜਦੋਂ ਬੰਦਾ ਧਰਮ ਵੱਲ ਚੁੱਲਦਾ ਹੈ। ਅੱਜ ਜਿਹੜਾ ਹੈ ਅਕਸਰ ਉਹ ਦੂਜੇ ਜਿਹੜੇ ਨਹੀਂ ਧਰਮ ਕਮਾਉਂਦੇ ਉਹਨਾਂ 'ਤੇ ਤਰਕ ਕਰਨ ਲੱਗ ਪੈਂਦਾ ਹੈ। ਰੂਮੀ ਨੇ ਇੱਕ ਬੜੀ ਸੋਹਣੀ ਗਾਥਾ ਲਿਖੀ ਹੈ, ਸ਼ਾਇਦ ਤੁਸੀਂ ਨਾਂ ਸੁਣਿਆ ਹੋਣਾ ਲਿਟਰੇਚਰ ਵਿੱਚ। ਸਭ ਤੋਂ ਜ਼ਿਆਦਾ ਜੇ ਕਿਸੇ ਦੀ ਕਿਤਾਬ ਟਰਾਂਸਲੇਸ਼ਨ ਹੋਈ ਹੈ ਨਾ ਜੀ, ਉਹ ਮੌਲਾਨਾ ਰੂਮ ਦੀ ਮਸਨਵੀ ਹੈ, ਅੰਗਰੇਜ਼ੀ ਵਿੱਚ ਵੀ ਮਿਲ ਜਾਂਦੀ ਹੈ। ਉਹਦੇ ਬੜੇ ਮਸਨਵੀ ਵਿੱਚ ਉਹ ਕਹਿੰਦਾ ਹੈ ਕਿ ਕੁਰਾਨ ਦਾ ਜਿਹੜਾ ਮਗਜ਼ ਸੀ ਉਹ ਮੈਂ ਸਾਰਾ ਆਪਣੀ ਮਸਨਵੀ ਵਿੱਚ ਭਰ ਦਿੱਤਾ ਹੈ, ਰਹਿਣ ਦਿੱਤਾ ਬਾਕੀ ਹੱਡੀਆਂ ਮੁਲਾਣਿਆਂ ਦੇ ਚੂੰਡਣ ਵਾਸਤੇ। ਮਤਲਬ ਜੋ ਤੱਤ ਸੀ ਨਾ ਜੀ, ਉਹਦੇ ਵਿੱਚ ਉਹ ਗੱਲ ਕਹਿੰਦਾ, ਇੱਕ ਬੰਦਾ ਆਪਣੇ ਬੱਚੇ ਨੂੰ ਲੈ ਕੇ ਰਾਤ ਕਿਤੇ ਖਾਨ ਗਾਹ ਤੇ ਗਿਆ, ਜਾਂ ਇਉਂ ਕਹਿ ਲਓ ਵੀ ਸਵੇਰ ਦੀ ਇਬਾਦਤ ਕਰਨ ਗਏ। ਉਹ ਦੋ ਕੁ ਦਿਨ ਗਿਆ, ਤੀਜੇ ਦਿਨ ਉਹ ਜਦੋਂ ਵਾਪਸ ਆ ਰਿਹਾ ਸੀ ਲੋਕ ਸੁੱਤੇ ਹੋਏ ਸਨ, ਉਹ ਕਹਿੰਦਾ ਅੱਬਾ ਆਹ ਲੋਕਾਂ ਨੂੰ ਸਮਝ ਹੀ ਕੋਈ ਨਹੀਂ, ਬੇਸਮਝ ਬੰਦੇ ਸੁੱਤੇ ਪਏ ਆ, ਉਹ ਕਹਿੰਦਾ ਪੁੱਤਰ ਮੈਂ ਗਲਤੀ ਕਰ ਗਿਆ ਤੇ ਉਹਨੂੰ ਨਾਲ ਨਹੀਂ ਸੀ ਲਿਜਾਣਾ ਚਾਹੀਦਾ, ਘੱਟੋ ਘੱਟ ਇਸ ਔਗਣ ਤੋਂ ਤੇ ਬਚਿਆ ਸੀ ਨਾ। ਸੁਣੋ ਅਜੇ 2 ਦਿਨ ਤੂੰ ਗਿਆ ਹੈ, ਤੂੰ ਲੋਕਾਂ ਨੂੰ ਵੇਖਣ ਲੱਗ ਪਿਆ, ਇਹ ਲੋਕ ਕਿੱਥੇ ਖਲੋਤੇ ਨੇ। ਮੈਂ ਹੁਣੇ ਸ਼ੁਰੂਆਤ ਇੱਥੋਂ ਕੀਤੀ, ਚਾਹੇ ਪਦਾਰਥ ਦੀ ਖੌਂ ਹੋਵੇ, ਚਾਹੇ ਧਰਮ ਦੀ ਖੌਂ ਹੋਵੇ, ਚਾਹੇ ਕੌਮੀਅਤ ਦੀ ਖੌਂ ਹੋਵੇ, ਜਿਹੜਾ ਬੰਦਾ ਖੌਂ ਵਿੱਚ ਫਸ ਗਿਆ ਨਾ, ਯਾਦ ਰੱਖੋ ਪਾਠ ਕਰਦੇ ਇੱਕ ਦਿਨ ਬਚਨ ਆਇਆ, ਅਸੀਂ ਮਾਨ ਨਾਲ ਕਹਿੰਦੇ ਅਸੀਂ ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ, ਪਰ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਏਕੋ ਏਕ ਕਹਿ ਸਭ ਕੋਈ ਖੌਮੈ ਗਰਭ ਵਿਆਪੇ। ਮਹਾਰਾਜ ਕਹਿੰਦੇ ਏਕੋ ਇੱਕ ਕਹੀ ਜਾਂਦਾ ਪਰ ਅੰਦਰੋਂ ਹੰਕਾਰ ਨਾਲ ਭਰਿਆ ਹੋਇਆ। ਮੇਰੀ ਅਰਜ਼ ਹੈ ਉਹ ਜਦੋਂ ਗਾਇਆ ਤੇ ਸਤਿਗੁਰਾਂ ਨੇ ਕਿਹਾ ਮਰਦਾਨਿਆਂ ਦਾਤਾਂ ਲਈਆਂ ਨਹੀਂ ਜਾਂਦੀਆਂ, ਦਾਤਾਂ ਦਿੱਤੀਆਂ ਜਾਂਦੀਆਂ ਨੇ। ਗੁਰੂ ਅੰਗਦ ਸਾਹਿਬ ਜੀ ਦਾ ਇੱਕ ਬਚਨ ਹੈ, ਇਹ ਕਨੇਹੀ ਦਾਤ ਹਾਂ ਆਪਸ ਤੇ ਜੋ ਪਾਈ ਹੈ, ਇਹਨੂੰ ਫਿਰ ਧਿਆਨ ਨਾਲ ਤੁਕ ਨੂੰ ਸੁਣਿਓ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਇਹਦਾ ਅਰਥ ਹੋ ਗਿਆ ਜਿਹੜੀ ਚੀਜ਼ ਆਪਣੇ ਉਦਮ ਨਾਲ ਮਿਲ ਜਾਏ ਉਹ ਕਦੀ ਦਾਤ ਨਹੀਂ ਹੋ ਸਕਦੀ, ਦਾਤ ਉਹੀ ਹੁੰਦੀ ਜਿਹੜਾ ਤਰੁੱਠ ਕੇ ਦੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁੱਠੈ ਜੋ ਮਿਲੇ। ਤੁੱਠਿਆਂ ਹੋਇਆਂ ਨੂੰ ਜਦੋਂ ਤੁੱਠਦਾ ਉਦੋਂ ਮਿਲਦੀ। ਮਾਬਾ ਜੀ ਨੇ ਕਿਹਾ ਲਈਆਂ ਨਹੀਂ ਜਾਂਦੀਆਂ, ਦਿੱਤੀਆਂ ਜਾਂਦੀਆਂ ਨੇ, ਦਾਤ ਹੈ। ਉੱਥੇ ਫਿਰ ਸਤਿਗੁਰਾਂ ਨੇ ਕਿਰਪਾ ਕੀਤੀ। ਮੈਂ ਇੱਕ ਪੱਖ ਲਿਆ ਕਿ ਸਹਿ ਮੇਰ ਕਰੇ, ਇਹ ਨਹੀਂ ਕਿ ਅੰਮ੍ਰਿਤ ਵੇਲੇ ਉੱਠਣਾ ਨਹੀਂ, ਆਪਾਂ ਬਾਣੀ ਨਹੀਂ ਪੜ੍ਹਨੀ, ਪਰ ਉਸ ਹਰ ਚੀਜ਼ ਨੂੰ ਆਪਣੀ ਮੈਂ ਤੋਂ ਬਚਾ ਕੇ ਰੱਖੀਏ, ਮੈਂ ਨਾ ਕਿਸੇ ਚੀਜ਼ ਨਾਲ ਜੁੜ ਜਾਏ। ਸਤਿਗੁਰਾਂ ਨੇ ਅਗਲਾ ਬਚਨ ਕਿਹਾ, ਜਦੋਂ ਉਹਨਾਂ ਕਿਹਾ ਰਾਤ ਕਥੂਰੀ ਵੰਡੀਏ ਸੁੱਤਿਆਂ ਮਿਲਿਆ ਨਾ ਭਾਓ, ਜਿਨ੍ਹਾਂ ਨੈਣ ਨੀਂਦਰ ਆਵਲੇ ਤਿੰਨਾਂ ਮਿਲਣ ਪਵਾਓ, ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਅੱਗੇ ਜਨਮ ਸਾਖੀ ਵਾਲਾ ਕਹਿੰਦਾ ਹੈ, ਫਿਰ ਬਾਬਾ ਜੀ ਬੋਲੇ, ਕੀ ਬੋਲੇ ਇਸ ਸਲੋਕ ਦੀ ਵਿਆਖਿਆ ਲਈ, ਦਾਤੀ ਸਾਹਿਬ ਸੰਧੀਆਂ। ਜਦੋਂ ਅਸੀਂ ਆਪਣੀ ਪੰਜਾਬੀ 'ਚ ਬੋਲਾਂਗੇ ਮਾਝੀ ਕਾਂ ਦੀਆਂ, ਅਤੇ ਸੰਧੀਆਂ ਦਾ ਅਰਥ ਵੀ ਦੀਆਂ ਹੈ, ਦਾਤੀ ਸਾਹਿਬ ਸੰਧੀਆਂ। ਇਹ ਦਾਤਾਂ ਸਾਹਿਬ ਦੀਆਂ ਨੇ, ਸਾਹਿਬ ਦੀ ਮਰਜ਼ੀ ਹੈ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਦਾਤੇ ਨਾਲ ਜ਼ੋਰ ਚੱਲ ਸਕਦਾ ਜੀ। ਅਸੀਂ ਹੁਣੇ ਪਾਠ ਰਹਿਰਸ ਦਾ ਕਰਕੇ ਤੁਸੀਂ ਆਇਓਗੇ ਜੇ ਨਿਤਨੇਮ ਕਰਦੇ ਹੋ, ਜਿਸ ਤੂੰ ਦੇਹੇ ਤਿਸਾ ਕਿਆ ਚਾਰਾ। ਜੇ ਸਾਰੀ ਦੁਨੀਆਂ ਕਹਿ ਵੀ ਇਸ ਬੰਦੇ ਨੂੰ ਡੋਬਣਾ, ਇਸ ਬੰਦੇ ਨੂੰ ਉੱਠਣ ਨਹੀਂ ਦੇਣਾ, ਮੈਂ ਸਪਸ਼ਟ ਕਹਾਂਗਾ ਸਾਰੀ ਦੁਨੀਆਂ ਇੱਕ ਪਾਸੇ ਲੱਗ ਜਾਏ, ਜੇ ਪਰਮਾਤਮਾ ਦੇਣ 'ਤੇ ਆ ਜਾਏ ਕਿਸੇ ਬੰਦੇ ਦਾ ਕੋਈ ਚਾਰਾ ਨਹੀਂ ਚੱਲ ਸਕਦਾ। ਜਿਸ ਤੋਂ ਦੇਹ ਤਿਸਾ ਕਿਆ ਚਾਰਾ, ਨਾਨਕ ਸੱਚ ਸਵਰਨ ਖਾਰਾ। ਮਹਾਰਾਜ ਕਹਿੰਦੇ ਦਾਤੀ ਸਾਹਿਬ ਸੰਧੀਆਂ, ਇਹ ਦਾਤਾਂ ਸਾਹਿਬ ਦੀਆਂ ਨੇ, ਕਿਆ ਤਲ ਕਿਆ ਚੱਲੈ ਤਿਸ ਨਾਲ, ਉਹਦੇ ਨਾਲ ਕੋਈ ਜ਼ੋਰ ਚੱਲ ਸਕਦਾ, ਕਿਸੇ ਦੀ ਤਾਕਤ ਹੈ। ਯਾਦ ਰੱਖਿਓ ਜ਼ੋਰ ਵਾਲਿਆਂ ਨੇ ਬੜੇ ਗੁਰੂ ਕਾਲ 'ਚ ਬੜਾ ਜ਼ੋਰ ਲੱਗਾ, ਪਿਰਥੀ ਚੰਦ ਨੇ ਏਦੋਂ ਵੱਡਾ ਕੋਈ ਜ਼ੋਰ ਲਾ ਸਕਦਾ ਜੀ। ਚਲੋ ਇਤਿਹਾਸ ਨਹੀਂ ਪਰ ਥੋੜ੍ਹੀ ਤਿਉਕ ਮਾਤਰ, ਏਦੋਂ ਵੱਡਾ ਕੋਈ ਜ਼ੋਰ ਲਾ ਸਕਦਾ ਕਿ ਆਪਣੇ ਸੱਕੇ ਭਰਾ ਨੂੰ ਮਾਰਨ ਵਾਸਤਾ ਬੰਦਾ ਲੈ ਕੇ ਆਇਓ। ਅਤੇ ਸਤਿਗੁਰਾਂ ਨੇ ਬਾਣੀ ਜਦੋਂ ਕਿਹਾ ਨਾ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ, ਜ਼ੋਰ ਲਾਇਆ ਨਾ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤੇ ਆਇਆ, ਇਹ ਸ਼ਬਦ ਸ਼ੁਕਰਾਨੇ 'ਚ ਉਚਾਰਨ ਕੀਤਾ, ਸੁਲਹੀ ਤੇ ਨਾਰਾਇਣ ਰਾਖ, ਕਿੰਨਾ ਜ਼ੋਰ ਲਾਇਆ। 3 ਵਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰਨ 'ਤੇ ਜ਼ੋਰ ਲਾਇਆ ਜੀ, ਤੁਸੀਂ ਇਤਿਹਾਸ ਤੋਂ ਜਾਣੋ। ਪਰ ਕੀ ਉਹ ਕਾਮਯਾਬ ਹੋ ਗਿਆ? ਕਮਾਲ ਦੀ ਗੱਲ ਕਿ ਧੀਰ ਮੱਲ ਵਰਗੇ, ਆਪਾਂ ਗੁਰੂ ਕਾਲ 'ਚੋਂ ਲੈ ਲਈਏ, ਦਾਵਾ ਤੇ ਇਸ ਨਾ ਜੋਤ ਮੇਰੇ ਕੋਲ, ਗੱਦੀ ਮੇਰੇ ਕੋਲ ਹੈ। ਨਹੀਂ ਪਿਆਰਿਓ, ਪੂਰਾ ਜ਼ੋਰ ਲਾਇਆ। ਹਾਲਾਂਕਿ ਇਹਨੂੰ ਫਿਰ ਧਿਆਨ ਨਾਲ ਸੁਣਿਓ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਧੀਰ ਮੱਲ ਕੋਲ ਹੈ। ਇਤਿਹਾਸ ਤੋਂ ਸੁਣਾਉਂਦੇ ਨੇ ਭਾਈ ਸਾਹਿਬ, ਧੀਰ ਮੱਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਗੁਰੂ ਤੇਗ ਬਹਾਦਰ ਸਾਹਿਬ ਕੋਲ ਜੋਤ ਹੈ, ਸ਼ਬਦਾਂ ਦਾ ਸੰਗ੍ਰਹਿ ਉਹਦੇ ਕੋਲ ਹੈ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਜ਼ੋਰ ਦੇ ਨਾਲ ਗੁਰੂ ਜੋਤ ਨੂੰ ਆਪਣੇ ਅੰਦਰ ਨਹੀਂ ਟਿਕਾ ਸਕੇ। ਰਾਮ ਰਾਏ ਉਸੇ ਦਿੱਲੀ 'ਚ ਹੈ, ਉਸੇ ਦਿੱਲੀ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਰਾਮ ਰਾਏ ਨੂੰ ਪਤਾ ਹੈ ਹਜ਼ੂਰ ਜਿਹੜੇ ਨੇ ਪਿਆਨਾ ਕਰਨ ਲੱਗੇ ਆ ਛੋਟੇ ਭਰਾ ਨੂੰ, ਉਹਨਾਂ ਦੇ ਬਾਦਸ਼ਾਹ ਤੱਕ ਬੰਦੇ ਦੀ ਅਪਰੋਚ ਹੈ। ਮੈਂ ਇਸੇ ਕਰਕੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਗੁਰੂ ਜੋਤ ਕਿਸੇ ਵੀ ਸਰਪਾਓ ਦੀ ਮੁਥਾਜ ਨਹੀਂ। ਆਪਾਂ ਬੰਦੇ ਥਾਪਨੇ ਆ ਨਾ ਜੀ, ਅੱਜ ਇਹਨੂੰ ਪੱਗ ਦੇ ਦਿੱਤੀ, ਕੱਲ ਨੂੰ ਦੀਜੇ ਨੂੰ ਦੇ ਦੇ। ਕੱਲ ਇੱਕ ਪਾਠ ਕਰਦੇ ਹਾਂ, ਪਾਠ ਆਇਆ ਪੜਿਓ, ਕੁੱਲਾਂ ਦਿੰਦੇ ਬਾਵਲੇ। ਹਾਂ ਇਹ ਅਕਸਰ ਇੱਕ ਕਹਾ ਮੁਹਾਵਰਾ ਹੈ, ਕੁੱਲਾਂ ਤਿੰਨ ਦੇ ਬਾਬਲੇ ਲੈਂਦੇ ਵੱਡੇ ਨਿਲੱਜ। ਇਹ ਔਰੰਗਜ਼ੇਬ ਬੋਲਦਾ ਹੁੰਦਾ ਸੀ ਸਤਰ ਜੀ, ਕੁੱਲਾਂ ਦਿਨ ਦੇ ਬਾਬਲੇ, ਬਾਬਲੇ ਦਰ ਤੇ ਕਮਲੇ ਬੰਦੇ ਇੱਕ ਦੂਜੇ ਨੂੰ ਪੱਗਾਂ ਦੇਈ ਜਾਂਦੇ ਆ। ਕੁੱਲ ਕੁੱਲਾਂ ਨੀ ਹੁੰਦਾ, ਕੁੱਲੇ ਵਾਲੀ ਪਾਕੀ ਨੇ ਤੁਰਲਾ ਜਿਹੜਾ ਛੱਡਿਆ ਹੁੰਦਾ। ਕੁੱਲਾਂ ਦਿਨ ਦੇ ਬਾਬਲੇ ਲੈਂਦੇ ਵੱਡੇ ਨਿਲੱਜ, ਇਹ ਗੁਰੂ ਸਾਹਿਬ ਦੇ ਬਚਨ ਨੇ ਸਤਿਗੁਰਾਂ ਦੇ। ਕਹਿੰਦੇ ਨਿਲੱਜ ਬੰਦੇ ਅੱਗੇ ਲੈ ਰਹੇ ਨੇ, ਚੂਹਾ ਖੱਡ ਨਾ ਮਾਵੀ, ਤਿੱਕਲ ਤਕਲ ਨੀ ਤਿੱਕਲ ਬੰਨੇ ਛੱਜ। ਕਹਿੰਦੇ ਜਿਹੜਾ ਖੁੱਡ ਹੈ ਬਿਲਕੁਲ ਬਰੀਕ ਹੈ, ਚੂਹਾ ਆਪ ਤਾਂ ਖੁੱਡ ਚ ਵੜ ਨਹੀਂ ਸਕਦਾ, ਉਹ ਆਪਣੇ ਲੱਕ ਦੇ ਨਾਲ ਨਾ ਛੱਜ ਬੰਨ ਕੇ ਕਹਿੰਦਾ ਬੰਨ ਦਿਓ, ਮੈਂ ਇਹਦੇ ਸਮੇਤ ਹੀ ਅੰਦਰ ਚਲਾ ਜਾਵਾਂਗਾ। ਵੇਖੋ ਮਹਾਰਾਜ ਨੇ ਕੈਸਾ ਬਚਨ ਲਿਆ। ਜਿਹੜੀ ਦਾਤ ਹੈ ਇਹ ਜ਼ੋਰ ਨਾਲ ਮਿਲ ਸਕਦੀ ਹੈ ਜੀ? ਸਵਾਲ ਹੀ ਨਹੀਂ ਪੈਦਾ ਹੁੰਦਾ। ਉੱਥੇ ਹਜ਼ੂਰ ਨੇ ਆਵਾਜ਼ ਦੇ ਕੇ ਕਿਹਾ ਮਰਦਾਨਿਆਂ ਸੁਣ, ਦਾਤੀ ਸਾਹਿਬ ਸੰਧੀਆਂ, ਦਾਤਾਂ ਸਾਹਿਬ ਦੀਆਂ ਨੇ, ਕਿਆ ਚੱਲੈ ਤਿਸ ਨਾਲ, ਉਹਦੇ ਨਾਲ ਕੋਈ ਜ਼ੋਰ ਨਹੀਂ ਚੱਲਦਾ, ਇੱਕ ਜਗਨ ਦੇ ਨਾਲ ਲੈਣ ਇੱਕ ਨਾ ਸੁੱਤਿਆਂ ਦੇ, ਉਠਾਲ ਕਾਰਨ ਵਪਰਾ ਕਿਆ ਕਰੇ, ਆਪਣਾ ਉਦਮ ਕੀ ਕਰੇਗਾ, ਇੱਕ ਜਗਨ ਦੇ ਨਾਲ ਲੈਣ ਇੱਕ ਸੁੱਤਿਆਂ ਦੇ ਉਠਾਲ। ਤੋ ਸਲੋਕ ਆਪਾਂ ਹੋਰ ਲਈਏ ਜੀ। ਸਤਿਗੁਰਾਂ ਦੇ ਆਪਾਂ ਜਦੋਂ ਬਾਣੀ ਦਾ ਪਾਠ, ਮੈਂ ਆਪ ਜੀ ਨੂੰ ਸੱਚੀ ਰੋਜ਼ ਕਹਿ ਰਿਹਾ ਵਾਂ, ਮੈਨੂੰ ਕੱਲ੍ਹ ਵੀ ਇੱਕ ਸੱਜਣ ਆਇਆ ਵੀ ਤੁਸੀਂ ਸਾਖ ਹੀ ਘੱਟ ਕਰਦੇ ਹੋ, ਕਿਉਂਕਿ ਪਹਿਲਾਂ ਆਪਾਂ ਕਰਦੇ ਸਾਂ ਪਰ ਮੈਨੂੰ ਵੀ ਯਤਨ ਕਰਨਾ। ਤੁਹਾਨੂੰ ਸੱਚ ਦੱਸਾਂ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲਣ ਨੂੰ ਰੂਹ ਨਹੀਂ ਮੰਨਦੀ। ਸਤਿਗੁਰੂ ਏਡੇ ਬਖਸ਼ਿੰਦ ਨੇ, ਸੀਨੇ ਨਾਲ ਸੀਨਾ ਜੋੜ ਕੇ ਦੇਖੀਏ, ਚਿੱਤ ਨਾਲ ਚਿੱਤ ਜੋੜ ਕੇ ਦੇਖੀਏ, ਸੁਰਤ ਨੂੰ ਸ਼ਬਦ ਜੋੜ ਕੇ ਦੇਖੀਏ, ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਅੱਖਰ ਨਹੀਂ ਪਿਆਰਿਓ, ਇਹਨਾਂ ਅੱਖਰਾਂ ਦੇ ਵਿੱਚ ਅੱਖਰਾਂ ਦੇ ਉਚਾਰਨ ਕਰਨ ਵਾਲੇ ਦਾ ਆਪਾਂ ਪਿਆਰ ਹੈ। ਫਿਰ ਅਰਜ ਜਿਹਨੂੰ ਸਤਿਗੁਰੂ ਨੇ ਤੇ ਇੱਥੋਂ ਤੱਕ ਸ਼ਬਦ ਵਰਤਿਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਪਿਆਰਿਓ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਗੁਰੂ ਰਾਮਦਾਸ ਜੀ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ, ਸਤਿਗੁਰੂ ਬਚਨ ਹੈ, ਬਚਨ ਵੀ ਸਤਿਗੁਰੂ ਹੈ, ਹਰ ਬਚਨ ਚ ਤਾਕਤ ਹੈ ਜੀ। ਕੋਈ ਅੱਖਰ ਲਿਖਿਆ ਨਾ ਜੀ, ਅਰਜ਼ ਕਰਾਂ ਉਸ ਵਿੱਚ ਐਨਰਜੀ ਹੈ ਜੀ, ਹਰ ਸ਼ਬਦ ਚ ਐਨਰਜੀ, ਭੈੜੇ ਚ ਵੀ ਐਨਰਜੀ ਹੈ। ਮੰਨ ਲਓ ਕੋਈ ਬੰਦਾ ਆਪਣੇ ਪ੍ਰਤੀ, ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਮਾੜੇ ਲਫ਼ਜ਼ ਲਿਖ ਕੇ ਭੇਜ ਦਿੰਦਾ ਕਾਗਜ਼ ਤੇ, ਉਹਦੀ ਕਿੱਡੀ ਵੱਡੀ ਐਨਰਜੀ। ਲਿਖਣ ਵਾਲਾ ਕਿਤੇ ਬੈਠਾ, ਮੈਸੇਜ ਭੇਜਦੇ, ਮੈਸੇਜ ਪੜ੍ਹਦਿਆਂ ਸਾਰ ਬੰਦੇ ਦੀ ਹਾਰਟ ਬੀਟ ਵੱਧ ਜਾਂਦੀ ਹੈ, ਬਲੱਡ ਪ੍ਰੈਸ਼ਰ ਵਧਣ ਲੱਗ ਪੈਂਦਾ। ਇਹਦਾ ਮਤਲਬ ਮਾੜੇ ਅੱਖਰਾਂ 'ਚ ਇੰਨੀ ਐਨਰਜੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ 'ਚ ਕਿੰਨੀ ਕੁ ਤਾਕਤ ਹੈ। ਜਦੋਂ ਬੰਦਾ ਉਸ ਨਾਲ, ਕਿਉਂਕਿ ਉਹ ਅੱਖਰ ਅਸੀਂ ਦਿਲ ਲਾ ਕੇ ਸੁਣ ਰਹੇ ਹਾਂ ਤਾਂ ਉਹ ਐਨਰਜੀ ਕੰਮ ਕਰ ਰਹੀ ਹੈ। ਇਹਨੂੰ ਵੀ ਜਦੋਂ ਦਿਲ ਲਾ ਕੇ ਸੁਣਿਆ, ਮੰਨਿਆ, ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ, ਜਿਹਨੂੰ ਕਹਿ ਸਕਦੇ ਹਾਂ ਗਾਵੀਐ ਸੁਣੀਐ ਮਨ ਰੱਖੀਐ ਭਾਓ ਦੁੱਖ ਪਰ ਹਰ ਸੋ ਘਰ ਲੈ ਜਾਏ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਹੈ, ਫਿਰ ਉਹਦੇ ਵਿੱਚ ਉਹਨੂੰ ਵੀ ਖੋਲਿਆ ਮਹਾਰਾਜ ਜੀ ਨੇ, ਜਿਵੇਂ ਬਾਬਾ ਫਰੀਦ ਸਾਹਿਬ ਦਾ ਖੋਲਿਆ ਨਾ। ਉਹ ਸ਼ਲੋਕ ਹੈ ਕਿ ਕਬੀਰ ਮਹਿਦੀ ਕਰਕੇ ਘਾਲਿਆ, ਕਾਰਨ ਵਪਰਾ ਕਿਆ ਕਰੇ, ਕਬੀਰ ਮਹਿਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ। ਉੱਥੇ ਸ਼ਬਦ ਮਹਿੰਦੀ ਟਿੱਪੀ ਨਹੀਂ ਲੱਗੀ ਜੀ, ਮਹਿੰਦੀ ਨਹੀਂ ਹੈਗਾ, ਤੇ ਮੇਰਾ ਖਿਆਲ ਸਾਨੂੰ ਉਹ ਵੀ ਪੜ੍ਹਨ ਨਹੀਂ ਚਾਹੀਦਾ, ਕਿਉਂਕਿ ਟਿੱਪੀ ਜਿਹੜੀ ਹੈ ਦੀਰਘ ਮਾਤਰਾ ਵਿੱਚ ਆ ਜਾਂਦੀ ਹੈ। ਮੈਂ ਪਿਛਲੇ ਵਾਰ ਕਿਹਾ ਸੀ ਸਾਡੀ ਪ੍ਰੋਬਲਮ ਇਹ ਵੇ, ਅਸੀਂ ਵੀ ਹਾਂ ਜੀ, ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ ਅਸੀਂ ਬਿਲਕੁਲ ਸ਼ੁੱਧ ਬਾਣੀ ਮੁਕੰਮਲ ਨਹੀਂ ਪੜ੍ਹ ਸਕਦੇ, ਕਿਉਂਕਿ ਅਸੀਂ ਆਪਣੀ ਮਰਜ਼ੀ ਨਾਲ, ਸਾਡੀ ਜ਼ਬਾਨ 'ਤੇ ਪੱਕ ਚੁੱਕਾ, ਅਸੀਂ ਲਘੂ ਨੂੰ ਧੀਰ ਬਣਾ ਬਣਾ ਕੇ ਪੜ੍ਹਦੇ, ਨੰਨੇ ਨੂੰ ਕੰਨਾਂ ਲਾ ਕੇ ਪੜ੍ਹਨੇ ਹਾਂ, ਤੱਤੇ ਨੂੰ ਕੰਨਾਂ ਲਾ ਕੇ ਪੜ੍ਹਨੇ ਹਾਂ। ਜਦੋਂ ਕੰਨਾਂ ਲੱਗ ਜਾਂਦਾ ਉਦੋਂ ਪੋਇਟਰੀ ਵਿੱਚ ਉਹਦੀ ਮਾਤਰਾ ਵੱਧ ਜਾਂਦੀ ਹੈ। ਕਿਸੇ ਕੀਰਤਨ ਕਰਨ ਵਾਲੇ ਨੂੰ, ਕਵੀ ਨੂੰ ਪੁੱਛ ਕੇ ਦੇਖਿਓ, ਮਾਤਰਾ ਵੱਧ ਜਾਏ ਤੇ ਇਹ ਉਹ ਫਿਰ ਛੰਦਾਬੰਦੀ ਠੀਕ ਨਹੀਂ ਰਹਿੰਦੀ। ਹੁਣ ਉੱਥੇ ਸ਼ਬਦ ਹੈ ਕਬੀਰ ਮਹਿਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਤੈ ਸਹਿ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਏ। ਫਿਰ ਇਹਦੇ ਮੈਂ ਅਰਥ ਜ਼ਰੂਰ ਕਰ ਦੇਣਾ, ਜਿਹੜੇ ਸਿੰਘ ਪਾਠ ਕਰਦੇ ਉਹਨਾਂ ਲਈ ਬੜਾ ਸੌਖਾ ਹੈ। ਤੁਹਾਨੂੰ ਪਤਾ ਮਹਿੰਦੀ ਪੱਤੇ ਹੁੰਦੇ ਨੇ ਜੀ, ਮਹਿੰਦੀ ਦੇ ਮੋਤੀਏ ਵਰਗੀ ਹੁੰਦੀ ਹੈ ਨਾ ਜੀ, ਇਹਦੇ ਵਿੱਚੋਂ ਜਦੋਂ ਇਹਨੂੰ ਪੀਂਦੇ ਹਾਂ, ਪੀਣ ਤੋਂ ਬਾਅਦ ਘੋਲਨੇ ਆ, ਬੀਬੀਆਂ ਨੂੰ ਪਤਾ ਸਾਰਿਆਂ ਨੂੰ, ਉਹਦੇ ਵਿੱਚੋਂ ਲਾਲੀ ਨਿਕਲਦੀ ਹੈ, ਮਹਿੰਦੀ ਰੰਗਾ ਵੀ ਆਪਾਂ ਕਹਿੰਦੇ ਹਾਂ। ਹੁਣ ਮਹਿੰਦੀ ਦੇ ਪੱਤੇ ਵਿੱਚ ਰੰਗ ਹੈ, ਉਹਨੂੰ ਸੁਕਾ ਦਿੱਤਾ ਤਾਂ ਵੀ ਰੰਗ ਹੈ, ਉਹਨੂੰ ਚੰਗੀ ਤਰ੍ਹਾਂ ਪੀਸ ਦਿੱਤਾ, ਉਹਦੇ ਚ ਰੰਗ ਹੈ, ਉਹਨੂੰ ਘੋਲ ਕੇ ਵੀ ਰੱਖ ਦਿੱਤਾ। ਮੰਨ ਲਓ ਪੱਤੇ ਚ ਰੰਗ, ਪੀਸੇ ਚ ਰੰਗ, ਘੋਲੀ ਚ ਰੰਗ, ਪਰ ਕੱਲਾ ਰੰਗ ਪਿਆ ਰਿਹਾ, ਉਗੜਿਆ ਥੋੜਾ। ਸੱਚੀ ਜੇ ਕੱਲੀ ਮਹਿੰਦੀ ਘੋਲੀ ਹੋਵੇ ਵੇਖਣ ਨੂੰ ਦਿਲ ਨਹੀਂ ਕਰਦਾ, ਜਿਵੇਂ ਕਿਤੇ ਮੈਂ ਚਲੋ ਸ਼ਬਦ ਨਹੀਂ ਵਰਤਦਾ, ਉਹਨੂੰ ਵੇਖਣ ਨੂੰ ਦਿਲ ਨਹੀਂ ਕਰਦਾ ਇਹ ਕੀ ਬਣਾਇਆ ਪਿਆ ਹਰਾ ਜਿਹਾ। ਪਰ ਜਦੋਂ ਕੋਈ ਆਪਣੇ ਪੈਰਾਂ ਦੀਆਂ ਤਲੀਆਂ ਤੇ ਲਾ ਲਏ, ਜਦੋਂ ਕੋਈ ਆਪਣੀ ਹੱਥਾਂ ਦੀਆਂ ਤਲੀਆਂ ਤੇ ਲਾ ਲਏ, ਚੇਤੇ ਰੱਖਿਓ ਉਹਦੇ ਵਿੱਚੋਂ ਰੰਗ ਉਗੜ ਕੇ ਬਾਹਰ ਆਉਂਦਾ ਹੈ। ਇੱਥੇ ਬਾਬਾ ਜੀ ਕਹਿੰਦੇ ਮਹਿਦੀ ਇਹ ਕਮਾਈ ਕਰ ਰਹੀ, ਆਪਣੀ ਇੰਨੀ ਕਮਾਈ ਕੀਤੀ। ਬਾਬਾ ਭਗਤ ਕਬੀਰ ਸਾਹਿਬ ਕਹਿੰਦੇ ਨੇ ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਪੀਸ ਦਿੱਤਾ, ਬਿਲਕੁਲ ਬਰੀਕ ਬਣਾ ਦਿੱਤਾ, ਵੀ ਇੰਨੀ ਕਮਾਈ ਕੀਤੀ, ਭੋਲ ਵੀ ਲਿਆ। ਤੇ ਅੱਗੇ ਸ਼ਬਦ ਇੱਥੇ ਘਾਲਿਆ, ਕਿਉਂਕਿ ਇਹਦੇ ਅਰਥ ਤਾਂ ਸਮਝ ਪੈਣੇ ਨੇ ਜੇ ਇੱਕ ਇੱਕ ਤੁਕ ਧਿਆਨ ਨਾਲ ਸੁਣਿਓ। ਕਬੀਰ ਮਹਿਦੀ ਕਰਕੇ ਘਾਲਿਆ, ਘਾਲਿਆ ਦਾ ਅਰਥ ਘਾਲਣਾ ਕੀਤੀ, ਕਮਾਈ ਕੀਤੀ, ਆਪ ਪਿਸਾਏ ਪਿਸਾਏ ਆਪਣੀ ਮੈਂ ਨੂੰ ਪਹਿ ਦੇ ਪੀ ਦਿੱਤਾ। ਪਰ ਵਾਹਿਗੁਰੂ ਜੀ ਤੈਂ ਸਹਿ ਬਾਤ ਨਾ ਪੁੱਛੀ ਆ, ਸਾਡੀ ਕਮਾਈ ਵੇਖੀ ਨਹੀਂ ਤੂੰ, ਆਪਣਾ ਆਪ ਪੀ ਦਿੱਤਾ, ਆਪਣੀ ਮੈਂ ਨੂੰ ਰਗੜ ਕੇ ਰੱਖ ਦਿੱਤਾ, ਪਰ ਤੂੰ ਮੇਰਿਆ ਸਾਈਆਂ ਮੇਰੀ ਸਾਰੀ ਲਈ। ਤੈਂ ਸਹਿ ਬਾਤ ਨਾ ਪੁੱਛੀ ਆ, ਸਾਡੀ ਕੋਈ ਬਾਤ ਨਹੀਂ ਪੁੱਛੀ, ਕਬੂ ਨਾ ਲਾਈ ਪਾਏ, ਕਦੀ ਤੂੰ ਆਪਣੇ ਪੈਰਾਂ ਨਾਲ ਨਹੀਂ ਲਾਇਆ, ਸਾਡੀ ਕਮਾਈ ਤਾਂ ਦੇਖ। ਹੁਣ ਇਸ ਘੁੰਡੀ ਨੂੰ ਧੰਨ ਗੁਰੂ ਅਮਰਦਾਸ ਖੋਲਦੇ ਆ। ਮਹਾਰਾਜ ਦਾ ਬਚਨ ਹੈ ਨਾਨਕ ਮਹਿੰਦੀ ਕਰਕੇ ਰੱਖਿਆ, ਯਾਦ ਰੱਖਿਓ ਘਾਲਿਆ ਤੇ ਰੱਖਿਆ 'ਚ ਬੜਾ ਫਰਕ ਹੈ। ਘਾਲਿਆ ਅਪਣਤ ਨਾਲ ਜੁੜ ਰਹੀ ਹੈ, ਮੈਂ ਘਾਲਿਆ ਅਸੀਂ ਕਮਾਈ ਕੀਤੀ, ਇੱਥੇ ਰੱਖਿਆ ਦਾ ਅਰਥ ਹੈ ਸਾਹਿਬ ਨੇ ਰੱਖਿਆ, ਉਹਨੇ ਰੱਖਿਆ। ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸ਼ੋ ਨਦਰ ਕਰੇ, ਪਿਆਰਿਓ ਜੋ ਰਾਮ ਨਾ ਕਰੇ ਸਹਾਇ, ਸੋ ਸ਼ੋ ਨਦਰ ਕਰੇ, ਵਾਹਿਗੁਰੂ ਮੇਰ ਕਰੇ। ਇਹ ਨਾ ਕਹੀਏ ਵੀ ਆਪ ਪਿਸਾਏ ਪਿਸਾਏ, ਇਹ ਕਹਿਣਾ ਸ਼ੁਰੂ ਕਰ ਦਈਏ ਆਪੇ ਪੀਸੈ, ਆਪੇ ਘਸੈ, ਆਪੇ ਹੀ ਲਾਏ ਲੈ, ਆਪੇ ਹੀ ਉਹਨੇ ਪੀਸਿਆ, ਆਪੇ ਹੀ ਉਹਨੇ ਰਗੜਿਆ, ਆਪੇ ਹੀ ਚਰਨਾਂ ਨਾਲ ਲਾ ਲਿਆ। ਇਹਦਾ ਮਤਲਬ ਕਿ ਇੰਨੀ ਸੂਖਸ਼ਮਤਾਈ ਕਿ ਸੂਖਸ਼ਮ ਹੋਮੇ ਵੀ ਪੈਦਾ ਨਾ ਹੋ ਜਾ, ਮੈਂ ਕਮਾਈ ਕੀਤੀ। ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸ਼ੋ ਨਦਰ ਕਰੇ, ਆਪੇ ਪੀਸੈ, ਆਪੇ ਘਸੈ, ਆਪੇ ਹੀ ਲਾਏ ਲੈ। ਮਹਾਰਾਜ ਕਹਿੰਦੇ ਇਹ ਪਿਰਮ ਪਿਆਲਾ ਖਸਮ ਕਾ, ਆਪਣੀ ਕਮਾਈ ਨਾਲ ਨਹੀਂ, ਜੈ ਭਾਵ ਹੈ ਤੈ ਦੇ ਜਿਹਦੇ ਤੇ ਉਹਦੀ ਕਿਰਪਾ ਹੋ ਜਾਏ। ਆਓ ਥੋੜੇ ਜਿਹੇ ਨਾ ਅਸੀਂ ਬਚਨ ਜਪਜੀ ਸਾਹਿਬ ਚੋਂ ਲੈਂਦੇ ਹਾਂ, ਤੇ ਮੈਂ ਜਿੱਥੇ ਵੀ ਜਾਂਦਾ ਜੀ, ਅੱਜ ਕੱਲ੍ਹ ਮੈਂ ਇੱਕੋ ਗੱਲ 'ਤੇ ਜ਼ੋਰ ਦੇ ਰਿਹਾ, ਜਿੱਥੇ ਅੰਮ੍ਰਿਤ ਦੀ ਗੱਲ ਹੈ, ਸਿੱਖ ਨੇ ਛਕਣਾ ਕਹਿ, ਰਹਿਤਾਂ ਦੇ ਧਾਰ ਨਹੀਂ ਖੋਣਾ, ਜਿਹੜਾ ਬਿਲਕੁਲ ਅਜੇ ਨਹੀਂ ਚੱਲਿਆ ਨਾ, ਘੱਟੋ ਘੱਟ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੇ, ਸ਼ੁਰੂ ਆਰੰਭਤਾ 'ਤੇ ਸ਼ੁਰੂ ਕਰੇ, ਆਰੰਭ ਕਰੇ। ਹੁਣ ਦੇਖੋ ਜਿੰਨੀਆਂ ਸਾਧਨਾਵਾਂ ਜਪਜੀ ਸਾਹਿਬ ਵੀ ਦੱਸੀਆਂ ਨੇ, ਇਹ 'ਚ ਦੱਸੇ ਨੇ ਸਾਧਨ, ਕਾਰਨ ਦੱਸੇ ਆ ਵੀ ਆਹ ਵਸੀਲਾ ਅਪਣਾਓ, ਪਰ ਅਖੀਰ 'ਤੇ ਕਹਿੰਦੇ ਇਕੱਲੇ ਵਸੀਲੇ ਨੇ ਕੰਮ ਨਹੀਂ ਕਰਨਾ, ਉਹਦੀ ਨਦਰ ਕਰਮ ਕਰੇ। ਤਿੰਨ ਕੁ ਪ੍ਰਮਾਣ ਆਪਾਂ ਲਈ, ਇੱਕ ਤਾਂ ਚੌਥੀ ਪੌੜੀ ਸਾਚਾ ਸਾਹਿਬ ਸਾਚ ਨਾਏ, ਵਾਹਿਗੁਰੂ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ। ਭਾਖਿਆ ਭਾਓ ਅਪਾਰ, ਉਸ ਦੀ ਜਿਹੜੀ ਬੋਲੀ ਹੈ ਭਾਸ਼ਾ ਹੈ ਉਹ ਸਿਰਫ ਪ੍ਰੇਮ ਹੈ, ਉੱਥੇ ਸਤਿਗੁਰਾਂ ਨੇ ਕਿਸੇ ਵੀ ਇੱਕ ਵਿਸ਼ੇਸ਼ ਭਾਸ਼ਾ ਦਾ ਜ਼ਿਕਰ ਨਹੀਂ ਕੀਤਾ। ਹਾਲਾਂਕਿ ਸਤਿਗੁਰੂ ਬਾਣੀ 'ਚ ਆਪਣੀ ਮਾਦਰੀ ਭਾਸ਼ਾ ਨੂੰ ਸਮਝਣ 'ਤੇ ਜ਼ੋਰ ਦਿੰਦੇ ਨੇ, ਗੁਲਾਮ ਹੋ ਕੇ ਦੂਜੇ ਦੀ ਬੋਲੀ ਬੋਲਣ ਨੂੰ ਨਿਖਿੱਧ ਕਰਦੇ ਆ। ਜਿਵੇਂ ਅਸੀਂ ਪਾਠ ਕਰਨੇ ਹਾਂ ਕਿ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਈ। ਹੁਣ ਇੱਥੇ ਇੱਕੋ ਸ਼ਬਦ ਵਰਤਿਆ, ਭਾਖਿਆ ਭਾਓ ਅਪਾਰ, ਉਸ ਦੀ ਬੋਲੀ ਪ੍ਰੇਮ ਹੈ। ਤੇ ਪ੍ਰੇਮ ਦਾ ਕਿਹੜਾ ਸਿਲੇਬਸ ਹੁੰਦਾ ਜੀ, ਪਿਆਰ ਦਾ ਕਿਹੜਾ ਸਿਲੇਬਸ ਹੈ? ਮੈਂ ਤਾਂ ਕਹਿੰਦਾ ਕਿ ਮੁਟਿਆਰ ਹੈ, ਧੀ ਛੋਟੀ ਮਾਪਿਆਂ ਦੇ ਘਰ ਖੇਡਦੀ ਹੈ, ਮੁਟਿਆਰ ਹੁੰਦੀ ਹੈ, ਵਿਆਹੀ ਜਾਂਦੀ ਹੈ, ਜਦੋਂ ਬੱਚੇ ਨੂੰ ਜਨਮ ਦਿੰਦੀ ਹੈ, ਮਮਤਾ ਦਾ ਕੋਈ ਕੋਰਸ ਥੋੜਾ ਹੁੰਦਾ ਹੈ? ਬੱਚੇ ਨੂੰ ਮੁਹੱਬਤ ਕਰਨ ਦਾ ਮਾਂ ਨੂੰ ਕੋਈ ਸਿਲੇਬਸ ਦਿੰਦਾ ਜੀ? ਉਹ ਸੁੱਤੇ ਸੁੱਧ ਪੈਦਾ ਹੁੰਦੀ ਹੈ। ਸੱਚ ਇਵੇ ਪ੍ਰੇਮ ਤਾਂ ਸੁੱਤੇ ਸਿੱਧ ਰੱਬ ਦੀ ਕਿਰਪਾ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਓ ਅਪਾਰ, ਆਖ ਹੈ ਮੰਗ ਹੈ, ਸੌਖੇ ਅਰਥ ਨੇ, ਅਸੀਂ ਆਖਦੇ ਹਾਂ ਮੰਗਦੇ ਹਾਂ, ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕਿ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ, ਤੁਸੀਂ ਦਿੱਤਾ ਕਿਹੜੀ ਵਸਤੂ ਰੱਖੀਏ, ਫਿਰ ਕਿ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ।
ਹੁਣ ਅੱਗੇ ਸਾਧਨਾ ਹੈ, ਯਾਦ ਰੱਖਿਓ ਇਹ ਇੱਥੇ ਹੈ ਕਾਰਨ। ਕੀ ਸਾਧਨਾ ਕਰੇ, ਕੀ ਵਸੀਲਾ ਬਣਾਏ, ਜੇ ਦਿਸਾ ਦਰਬਾਰ ਉਹ ਸਾਧਨਾ ਹੈ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਇਸ ਤੁਕ ਚ ਸਾਧਨਾ ਹੈ, ਕਾਰਨ ਹੈ, ਆ ਸਬੱਬ ਬਣਾ। ਪਰ ਅਗਲੀ ਤੁਕ ਚ ਕਿਹਾ ਕੱਲਾ ਕਾਰਨ ਨਹੀਂ, ਕਰਮੀ ਆਵੇ ਕੱਪੜਾ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ। ਜੇ ਤੂੰ ਸਿਰਫ ਇਹ ਕਹਿ ਮੇਰੇ ਕਰਮ ਚੰਗੇ, ਕਰਮਾਂ ਨਾਲ ਦੁਬਾਰਾ ਆ ਮਨੁੱਖਾ ਦੇਹੀ ਮਿਲ ਸਕਦੀ ਹੈ, ਕਰਮਾਂ ਨਾਲ ਸਰੀਰ ਮਿਲ ਸਕਦਾ, ਪਰ ਕਰਮਾਂ ਨਾਲ ਮੁਕਤੀ ਨਹੀਂ ਮਿਲਦੀ। ਮੁਕਤੀ ਉਹਨਾਂ ਨੂੰ ਮਿਲੇਗੀ ਜੋ ਰਾਮ ਸਹਾਇਤਾ ਕਰੇਗਾ, ਆਪਣੀ ਨਦਰ ਕਰੇਗਾ। ਤਾਂ ਕਰਮੀ ਆਵੇ ਕੱਪੜਾ ਨਦਰੀ, ਮੋਖ ਦੁਆਰ ਨਦਰ ਨਾਲ ਮੁਕਤੀ ਹੈ, ਕਰਮਾਂ ਨਾਲ ਚੰਗੇ ਕਰਮਾਂ ਨਾਲ ਦੁਬਾਰਾ ਸਰੀਰ ਮਿਲ ਜਾਏਗਾ। ਇਹਦਾ ਮਤਲਬ ਅੰਮ੍ਰਿਤ ਵੇਲਾ ਸੱਚ ਨਾਉ ਤੋਂ ਉੱਪਰ ਨਦਰ ਹੈ, ਸਾਧਨਾ ਹੈ ਪਰ ਨਦਰ ਉੱਚੀ। ਇੱਕ ਪਾਠ ਆਪਾਂ ਤਿੰਨ ਕੁ ਮੈਂ ਬੇਨਤੀਆਂ ਕਰਨੀਆਂ ਕਰੀਏ। ਇੱਕ ਪਾਠ ਹੈ ਵੱਡਾ ਸਾਹਿਬ ਉੱਚਾ ਥਾਂ। ਵਾਹਿਗੁਰੂ ਜੀ ਸਭ ਤੋਂ ਵੱਡੇ ਨੇ, ਉਹਦਾ ਥਾਂ ਬੜਾ ਉੱਚਾ ਹੈ। ਜੇ ਆਪ ਉੱਚਾ ਹੈ ਨਾ, ਉਹਨੇ ਇੱਕ ਕਿਰਪਾ ਕੀਤੀ, ਇਸ ਦੁਨੀਆਂ 'ਚ ਆਪਣਾ ਨਾਮ ਆਪਣੇ ਤੋਂ ਉੱਚਾ ਬਣਾ ਦਿੱਤਾ ਹੈ, ਕਿਉਂਕਿ ਨਾਮ ਹੈ ਜਿਹੜਾ ਉੱਚੇ ਤੱਕ ਲੈ ਕੇ ਜਾਂਦਾ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਫਿਰ ਇਸ ਨੂੰ ਸੁਣਿਓ, ਏਵਡ ਉੱਚਾ ਹੋਏ ਨੂੰ ਵੀ ਖੌਮੇ 'ਚ ਨਹੀਂ ਜਾਣ ਦਿੱਤਾ ਜੀ, ਇਹ ਕਹਿ ਦਿੱਤਾ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਅੱਗੇ ਮਾਰੇ ਕਹਿੰਦੇ ਜੇਵਡ ਆਪ ਜਾਣੇ ਆਪ ਆਪ, ਜੇ ਕੋਈ ਮੈਂ ਏਡਾ ਵੱਡਾ ਉੱਚਾ ਹੋ ਗਿਆ। ਗੁਰੂ ਸਾਹਿਬ ਕਹਿੰਦੇ ਨਾ ਨਾਨਕ ਨਾਨਕ ਨਦਰੀ ਕਰਮੀ ਦਾਤ, ਇਹ ਉਸਦੀ ਨਦਰ ਹੈ, ਇਹ ਉਸਦੀ ਬਖਸ਼ਿਸ਼ ਹੈ, ਕੱਲੀ ਆਪਣੀ ਕਮਾਈ ਕੰਮ ਨਹੀਂ ਕਰਦੀ। 38ਵੀਂ ਪੌੜੀ 'ਚ ਨਿਚੋੜ ਹੈ ਜੀ। ਮੈਂ ਤਾਂ ਸੱਚੀ ਕਹਾਂਗਾ, ਚਾਹੇ ਤੁਸੀਂ ਗੁਰਸਿੱਖ ਕਹੋ, ਖਾਲਸਾ ਕਹੋ, ਬ੍ਰਹਮ ਗਿਆਨੀ ਕਹੋ, ਸਾਧ ਕਹੋ, ਗੁਰਮੁਖ ਕਹੋ, ਭਾਈ ਸਾਹਿਬ ਕਹੋ, ਸਿੱਖ ਕਹੋ, ਸਿੰਘ ਕਹੋ, ਜਿਹਦੀ ਜ਼ਿੰਦਗੀ 'ਚ 38ਵੀਂ ਪੌੜੀ ਢਲਦੀ ਹੈ ਨਾ, ਬਸ ਉਹੀ ਸਿੱਖ ਹੈ। ਹੈ ਮੈਂ ਲਫ਼ਜ਼ ਸਖਤ ਕਹਿ ਦਿੱਤਾ, ਜਿਸ ਦੀ ਜੀਵਨ 'ਚ 8 ਰੂਹਾਨੀ ਗੁਣ ਨੇ ਉਹੀ ਖਾਲਸਾ ਹੈ। ਜਤ ਪਹਾਰਾ, ਧੀਰੇ ਸੁਨਿਆਰ, ਅਹਿਰਨ ਮਤ, ਵੇਦ ਹਥਿਆਰ, ਭਾਓ ਖੱਲਾ, ਅਗਨ ਤਪ ਤਾਓ, ਭਾਂਡਾ ਭਾਓ, ਅੰਮ੍ਰਿਤ ਤਟਾਲ। ਦੇਖੋ ਥੋੜ੍ਹੇ ਜ਼ਿਆਦਾ ਡਿਟੇਲ 'ਚ ਨਹੀਂ। ਜਤ ਪਹਾਰਾ, ਜਿਸ ਬੰਦੇ ਨੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲਿਆ ਹੈ, ਇੰਦਰੀਆਂ ਹੱਠ ਕਰਕੇ ਨਹੀਂ ਕਾਬੂ ਹੁੰਦੀਆਂ ਜੀ, ਹੱਠ ਕਰਕੇ ਬੰਦੇ ਖੌਮੇ 'ਚ ਮਰਦੇ ਦੇਖੇ ਆ। ਚਲੋ ਭਾਰਤ ਵਿੱਚ ਕਈ ਐਸੇ ਨੇ ਜੀ ਜਿਹੜੇ ਇੰਦਰੀਆਂ ਨੂੰ ਦੁੱਖ ਦਿੰਦੇ ਆ, ਅੱਖਾਂ ਕੱਟ ਦਿੱਤੀਆਂ, ਕਾਮਕ ਇੰਦਰੀਆਂ ਕੱਟ ਦਿੱਤੀਆਂ, ਪਰ ਗੁਰੂ ਸਾਹਿਬ ਕਹਿੰਦੇ ਆ ਕਦੀ ਖੁੱਡ ਨੂੰ ਪੱਥਰ ਨਾਲ ਬੰਦ ਕੀਤਿਆਂ ਸੱਪ ਨਹੀਂ ਮਰਦੇ, ਸੱਪ ਤਾਂ ਵਿੱਚ ਬੈਠਾ ਹੋਇਆ ਹੈ। ਮੈਂ ਅੱਖਾਂ ਕੱਢ ਦਿਆਂ ਤਾਂ ਕੀ ਹੋ ਜੂਗਾ, ਜਿਹੜਾ ਅੱਖਾਂ 'ਚ ਵਹਿੰਦਾ ਸੀ ਉਹ ਤਾਂ ਅੰਦਰ ਬੈਠਾ ਹੋਇਆ। ਅੱਖਾਂ 'ਚ ਵਹਿੰਦਾ ਕੌਣ ਹੈ, ਮਨ, ਅੱਖੀ ਅੰਦਰ ਵੇਖਦਾ ਕਰਚੋਜ ਵਿੜਾਉਣਾ, ਕੰਨਾਂ ਸਿੱਕੇ ਢਾਲ ਕੇ ਪਾ ਦਿੱਤੇ ਤਾਂ ਕੀ ਹੋ ਜੂਗਾ, ਸੁਣਨ ਵਾਲਾ ਤਾਂ ਅੰਦਰ ਸੱਪ ਜਿਉਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਜਿਸ ਬੰਦੇ ਨੇ ਆਪਣੀਆਂ ਇੰਦਰੀਆਂ ਦਾ ਪਹਾਰਾ ਬਣਾ ਲਿਆ ਹੈ। ਵੈਸੇ ਪਹਾਰਾ ਦੇ ਅਰਥ ਅਸੀਂ ਕਰਨੇ ਆ ਇਹ ਸੁਨਾਰ ਦੀ ਦੁਕਾਨ। ਵੈਸੇ ਪਹਾਰਾ ਸ਼ਬਦ ਪ੍ਰਹਾਰ ਤੋਂ ਬਣਿਆ ਹੈ, ਜਿਹਦਾ ਅਰਥ ਹੈ ਜਿੱਥੇ ਸੱਟ ਮਾਰੀ ਜਾਂਦੀ ਹੈ। ਮਹਾਰਾਜ ਕਹਿੰਦੇ ਆਚਰਨ ਦੀ ਦੁਕਾਨ ਬਣਾਏ, ਧੀਰਜ ਦਾ ਸੁਨਿਆਰ ਹੋਵੇ, ਅਡੋਲ ਮਤ ਦੀ ਐਰਨ ਹੋਵੇ, ਤੇ ਗੁਰੂ ਦੇ ਸ਼ਬਦ ਦਾ ਗਿਆਨ ਦਾ ਹਥੌੜਾ ਹੋਵੇ। ਚਾਰ ਹੋ ਗਏ ਨਾ, ਜਤ ਪਹਾਰਾ, ਧੀਰੇ ਸੁਨਿਆਰ, ਐਰਨ ਮਤ, ਵੇਦ ਹਥਿਆਰ ਹਥਿਆਰ। ਅਗਲਾ ਪੰਜਵਾਂ ਭਾਉ ਖੱਲਾ, ਜਿਹੜਾ ਰੱਬ ਦੇ ਭੈ 'ਚ ਜਿੰਦਾ ਹੋਵੇ। ਭਾਉ ਖੱਲਾ ਧੋਕਣੀ ਜਿੰਨਾ ਅੱਗ ਤੇਜ਼ ਕਰਨੇ ਆ, ਭਾਉ ਖੱਲਾ ਅਗਨ ਤਪ ਤਾਓ। ਸੱਚੀ ਤੁਹਾਨੂੰ ਦੱਸਾਂ, ਇੰਦਰੀਆਂ ਨੂੰ ਕਾਬੂ ਕਰਨਾ, ਧੀਰਜ ਰੱਖਣਾ, ਅਡੋਲ ਮਤ ਰੱਖਣੀ, ਗਿਆਨ ਹੋਣਾ, ਭੈ ਹੋਣਾ, ਇਦੋਂ ਵੱਡੀ ਤਪੱਸਿਆ ਕੀ ਹੋ ਸਕਦੀ ਹੈ ਜੀ। ਇਹ ਆਪਣੇ ਆਪ 'ਚ ਅੱਗ ਹੈ, ਪਰ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਸੇਵਾ ਦਾ ਤਪ, ਅਗਨ ਤਪ ਤਾਓ, 6 ਹੋ ਗਏ। ਭਾਂਡਾ ਭਾਓ, ਜਿਹਦੇ ਉਹ ਕੋਲ ਪ੍ਰੇਮ ਦਾ ਭਾਂਡਾ ਹੋਵੇ। ਇਹ 7 ਚੀਜ਼ਾਂ ਤੋਂ ਬਾਅਦ ਨਾ ਪਤਾ ਸਿੱਖ ਦੇ ਅੰਦਰ ਕੀ ਢਲਦਾ, ਅੰਮ੍ਰਿਤ ਸੰਚਾਰ ਹੁੰਦਾ। ਭਾਂਡਾ ਪਾਓ ਅੰਮ੍ਰਿਤ ਤੇ ਤਟਾਲ। ਫਿਰ ਅਰੇ ਸੁਣਿਓ, ਗੁਰਬਾਣੀ ਨੂੰ ਕੱਲੀ ਪੋਇਟਰੀ ਨਾ ਜਾਣੋ। ਮੈਂ ਸੱਚੀ ਕਹਿਣਾ, ਗੁਰਮੁਖੋ ਦੁਆਈ ਦੇ ਕੇ ਸੁਹਿਰਦ ਹੋ ਕੇ ਲਤੀਫ ਅਕਲ ਨਾਲ ਗੁਰੂ ਦਾ ਸ਼ੁਕਰਾਨਾ ਕਰੀਏ। ਹੁਣ ਉਹਨਾਂ ਨੇ ਜੀਵਨ ਘੜਨ ਦੀ ਜਾਂਚ ਚ ਇੱਕ ਪੌੜੀ ਦੱਸ ਦਿੱਤੀ, ਪਾਓ ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤੇ ਤਟਾਲ। ਇਹਦੇ ਚ ਅੰਮ੍ਰਿਤ ਢਲਣਾ ਹੈ, ਘੜੀਆ ਸ਼ਬਦ। ਉਂਝ ਵੈਸੇ ਮੈਂ ਬੇਨਤੀ ਕਰਾਂ, ਸ਼ਬਦ ਦੇ ਬਹੁ ਅਰਥ ਨੇ। ਇੱਥੇ ਸ਼ਬਦ ਅਰਥ ਕਰੈਕਟਰ ਹੈ, ਆਚਰਣ ਹੈ। ਘੜੀਆ ਸ਼ਬਦ ਸੱਚੀ ਟਕਸਾਲ, ਕਿਹੜੀ ਸੱਚੀ ਟਕਸਾਲ? ਜਿਸ ਸਤ ਸੰਗਤ ਵਿੱਚ ਸਿਰਫ ਵਾਹਿਗੁਰੂ ਜੀ ਦਾ ਨਾਮ ਹੈ, ਤੇ ਜਿਸ ਸਤ ਸੰਗਤ ਵਿੱਚ ਕਪਟ ਕਠੋਰ ਤੇ ਜ਼ਹਿਰ ਉਗਲਦਾ ਪਿਆ, ਮੈਨੂੰ ਬਖਸ਼ ਦਿਆ, ਜੋ ਸਤ ਸੰਗਤ ਨਹੀਂ ਹੋ ਸਕਦੀ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆ, ਘੜੀਆ ਸ਼ਬਦ ਸੱਚੀ ਟਕਸਾਲ। ਹੁਣ ਇੱਥੋਂ ਤੱਕ ਤਾਂ ਕਾਰਨ ਹੋ ਗਿਆ ਜੀ, ਕੰਮ ਹੋ ਗਿਆ ਵੀ ਜੱਤ ਰੱਖ ਧੀਰ, ਕੰਮ ਹੀ ਨਾ, ਇਹ ਕਰੈਕਟਰ ਬਣਾ। ਹਜ਼ੂਰ ਨੇ ਅਖੀਰ ਫਿਰ ਗੱਲ ਮੁਕਾ ਦਿੱਤੀ, ਕੇਵਲ ਕਾਰਨ ਨਹੀਂ, ਜਿਨ ਕੋ ਨਦਰ ਕਰਮ ਤਿਨਕਾਰ ਜੋ ਰਾਮ ਨਾ ਕਰੇ ਸਹਾਇ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਖਾਲ। ਮੈਂ ਆਪ ਨੂੰ ਬੇਨਤੀ ਕੀਤੀ ਜੀ, ਕੋਈ ਵੀ ਚੀਜ਼ ਲੈ ਲਓ, ਸੱਚ ਜਿੱਥੇ ਵਾਹਿਗੁਰੂ ਜੀ ਕੋਈ ਨਹੀਂ ਉੱਥੇ ਕੁਛ ਵੀ ਨਹੀਂ। ਅਸੀਂ ਤਾਂ ਅਰਦਾਸ ਕਿਉਂ ਕਰਨੇ ਹਾਂ, ਸਾਡੀ ਇਕੱਲੀ ਕਮਾਈ ਕੁਛ ਨਹੀਂ ਕਰ ਸਕੇਗੀ। ਮੈਂ ਆਪ ਜੀ ਨੂੰ ਇੱਕ ਉਦਾਹਰਨ ਦੇਣਾ ਹੋਰ। ਪਿਛਲੇ ਦਿਨ ਕਿਹਾ, ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਜੰਗ ਜਿੱਤੀ ਭੰਗਾਣੀ ਦੀ, ਟ੍ਰੇਸੀ ਮੈਰਿਜ ਕੀਤੀ ਸ਼ਾਇਦ, ਤੇ ਟੱਕਰ ਵੀ ਉਹਦੇ ਨਾਲ ਲਈ ਜਿਹੜਾ ਉਮਰ ਕਰਕੇ ਵੱਡਾ ਹੈ। ਤੇ ਉਸ ਬੰਦੇ ਦੀ ਪ੍ਰੈਕਟਿਸ ਬੜੀ ਤੀਰ ਅੰਦਾਜ਼ੀ ਵਿੱਚ, ਖਰੀ ਚੰਦ ਹੰਡੂਰੀਏ ਤੋਂ ਵੱਧ ਕੋਈ ਨਹੀਂ ਸੀ, ਬੜੀ ਤਾਕਤ ਉਹਦੇ ਕੋਲ। ਪਰ ਆਪਾਂ ਲੈਣਾ, ਸਿੰਘੋ ਤੁਹਾਨੂੰ ਜਿੱਤ ਵੀ ਮਿਲ ਜਾਏ, ਉਸ ਜਿੱਤ ਨੂੰ ਵੀ ਆਪਣੀ ਜਥੇਬੰਦੀ ਨਾਲ ਨਾ ਜੋੜੋ, ਜਿੱਤ ਨੂੰ ਪੰਥ ਨਾਲ ਜੋੜੋ। ਪੰਥ ਕੀ ਜੀਤ ਹੈ? ਉਹ ਜਿੱਤ ਗੁਰੂ ਨਾਲ ਜੋੜਾਂਗੇ ਫਿਰ ਕਦੀ ਨਹੀਂ ਹਾਰਦੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ, ਹਰੀ ਚੰਦ ਹੰਡੂਰੀਏ ਨੇ ਬੀਬੀ ਵੀਰੋ ਦੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਦੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ। ਬੇਹੋਸ਼ ਉਹ ਵੀ ਹੋ ਗਿਆ, ਹਰੀ ਚੰਦ ਹੋਸ਼ ਚ ਆਇਆ, ਜੋ ਸਤਿਗੁਰਾਂ ਦੀ ਬਾਣੀ ਹੈ। ਮਹਾਰਾਜ ਜੀ ਨੂੰ ਲਲਕਾਰਿਆ, ਸਤਿਗੁਰੂ ਟਿੱਬੀ ਤੋਂ ਥੱਲੇ ਆਏ, ਆਵਾਜ਼ ਦੇ ਕੇ ਕਹਿੰਦੇ, ਹਰੀ ਚੰਦ ਮੈਂ ਪਹਿਲੀ ਜੰਗ ਲੜਨ ਆਇਆ, ਮੈਂ ਦੋ ਗੱਲਾਂ ਸਿੱਖ ਕੇ ਆਇਆ ਅੱਜ ਘਰੋਂ, ਜਾਂ ਮੈਂ ਮਰਾਂਗਾ ਜਾਂ ਮੈਂ ਜਿੱਤਾਂਗਾ। ਅਤੇ ਮੈਂ ਪਿਛਲੇ ਦਿਨ ਕਿਹਾ ਸੀ, ਗੁਰਦੇਵ ਨੇ ਜ਼ਿਆਦਾ ਸ਼ਬਦ ਮਰਨਾ ਹੀ ਵਰਤਿਆ, ਸ਼ਹੀਦ ਲਫ਼ ਜ਼ਿਆਦਾ ਨਹੀਂ ਆਇਆ ਜੀ, ਗੁਰਬਾਣੀ ਸਿਰਫ ਦੋ ਵਾਰੀ ਆਇਆ। ਇਸ ਮਰਨ ਸ਼ਬਦਾਵਲੀ ਨੂੰ ਮਤ ਸਮਝੋ ਮਾੜਾ, ਮਰਨ ਨਾ ਮੰਦਾ ਲੋਕਾ ਆਖੀਏ, ਜੇ ਮਰ ਜਾਣੇ ਕੋਈ। ਗੁਰੂ ਸਾਹਿਬ ਨੇ ਕਿਹਾ, ਜਬ ਆਵ ਕੀ ਔਦ ਨਿਧਾਨ ਬਣੇ, ਅਤਿ ਹੀ ਰਣ ਮੈਂ ਤਬ ਜੂਝ ਮਰੋਂ। ਕਬੀਰ ਮੋਏ ਮਰਨੇ ਕਾ ਚਾਓ ਹੈ, ਮਰੋਂ ਤਾਂ ਹਰ ਕੈ ਦੁਆਰ। ਹੁਣ ਉੱਥੇ ਹਜ਼ੂਰ ਨੇ ਕਿਹਾ, ਜਾਂ ਜਿੱਤਣਾ ਤੇ ਜਾਂ ਮਰ ਕੇ ਜਾਣਾ। ਉਹਨੇ ਅਗਲੀ ਗੱਲ ਕਹੀ, ਕਹਿੰਦਾ ਜੀ ਵਾਰ ਕਰੋ। ਹਜ਼ੂਰ ਨੇ ਕਿਹਾ, ਨਾ, ਤੁਸੀਂ ਤਿੰਨ ਕਰੋ, ਮਰ ਗਿਆ ਤੁਸੀਂ, ਤੁਹਾਡੀ ਮੈਦਾਨ ਤੁਹਾਡਾ। ਜੇ ਮੈਂ ਤਿੰਨ ਵਾਰ ਰੋਕ ਗਿਆ, ਮੈਂ ਦੂਜਾ ਨਹੀਂ ਕਰਨਾ, ਮੈਂ ਸਿਰਫ ਇੱਕੋ ਹੀ ਕਰਨਾ। ਮਹਾਰਾਜ ਨੇ ਆਪਣੀ ਰਚਨਾ ਚ ਫਿਰ ਲਿਖਿਆ, ਕਹਿੰਦਾ ਜਦੋਂ ਵੰਗਾਰਿਆ, ਹਰੀ ਚੰਦ ਗੁੱਸੇ ਚ ਆਇਆ, ਹਰੀ ਚੰਦ ਕੋਪੇ ਕਮਾਨੰਗ ਸੰਭਾਰੰਗ। ਗੁੱਸੇ ਚ ਆ ਕੇ ਉਹਨੇ ਕਮਾਨ ਚੰਗੀ ਤਰ੍ਹਾਂ ਸੰਭਾਲੀ। ਪ੍ਰਥਮ ਬਾਜਿੰਗ ਤਾਣ ਬਾਣਿੰਗ ਪਰਹਾਰੰਗ। ਯਾਦ ਰੱਖਿਓ, ਤੁਸੀਂ ਇਕੱਲੀ ਲੜਾਈ ਨਹੀਂ, ਇਹਦੇ ਚੋਂ ਨੁਕਤਾ ਲੈਣਾ ਕਿ ਜੰਗ ਵਿੱਚ ਖਲੋਤਾ ਸਤਿਗੁਰੂ ਕਹਿੰਦਾ, ਵਾਹਿਗੁਰੂ ਤੇਰੀ ਸਹਾਇਤਾ ਤੋਂ ਬਿਨਾਂ ਜਿੱਤ ਨਹੀਂ। ਹਰੀ ਚੰਦ ਕੋਪੇ ਕਮਾਨੰਗ ਸੰਭਾਰੰਗ, ਪ੍ਰਥਮ ਬਾਜਿੰਗ ਤਾਣ ਬਾਣਿੰਗ ਪਰਹਾਰੰਗ। ਬਾਜਿੰਗ ਦਾ ਅਰਥ ਹੁੰਦਾ ਬਾਜ ਦਾ ਅਰਥ ਘੋੜਾ, ਦੂਜਾ ਬਾਜ ਨਹੀਂ, ਪਹਿਲਾ ਤੀਰ ਘੋੜੇ ਨੂੰ ਮਾਰਿਆ। ਪ੍ਰਥਮ ਬਾਜਿੰਗ ਤਾਣੰਗ ਪਰਹਾਰੰਗ, ਦੁਤੀਆ ਤਾਂ ਕੈ ਤੀਰ ਮੋਕੋ ਚਲਾਏਂਗ, ਦੂਜਾ ਤੀਰ ਮੈਨੂੰ ਮਾਰਿਆ। ਤੇ ਮਹਾਰਾਜ ਕਹਿੰਦੇ, ਰੱਖਿਆ ਦਾਈਵ, ਦਾਈਵ ਦਾ ਅਰਥ ਹੈ ਪਰਮਾਤਮਾ, ਰੱਖਿਆ ਦਾਈਵ ਕਾਨ ਸ਼ਵਾਇ ਕੈ ਸਦਾਏਂਗ, ਪਰਮਾਤਮਾ ਨੇ ਰੱਖ ਲਿਆ ਕੰਨਾਂ ਨੂੰ, ਛੂ ਕੇ ਤੀਰ ਅੱਗੇ ਨਿਕਲ ਗਿਆ। ਹੁਣ ਯਾਦ ਰੱਖਿਓ, ਦਾਈਵ ਪਰਮਾਤਮਾ ਨੇ, ਅਗਲਾ ਬਚਨ, ਤ੍ਰਿਤੀਆ ਤੀਰ ਮਾਰੇ ਸੋ ਪੇਟੀ ਮਝਾਰੰਗ, ਤੀਜਾ ਤੀਰ ਹਜ਼ੂਰ ਕਹਿੰਦੇ ਪੇਟੀ ਚ ਮਾਰਿਆ। ਬਿਦੰਗ ਚਲਕਿਤੰਗ ਦਵਾਲ ਪਾਲੰਗ ਪਧਾਰੰਗ, ਚੁਮੀ ਚੁਬੀ ਚਿੰਚ ਚਰਮੰ ਕਛੂ ਨਾ ਕਾਏ ਆਏਂਗ। ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੀ ਵਾਰ ਜੇ ਕਿਸੇ ਨੇ ਤੀਰ ਹਜ਼ੂਰ ਦੇ ਪਵਿੱਤਰ ਜਿਸਮ ਨੂੰ ਛੂਹਿਆ ਤੇ ਖੂਨ ਦਾ ਤੁਪਨਾ ਤੁਪਕਾ ਨਿਕਲਿਆ ਖਰੀ ਚੰਦ ਦੇ ਤੀਰ ਨਾਲ। ਮਹਾਰਾਜ ਦੇ ਬਚਨ ਨੇ
ਚੁਬੀ ਚਿੰਚ ਚਰਮੰ ਕਛੂ ਨਾ ਕਾਏ ਆਏਂਗ। ਹੁਣ ਅਗਲੀ ਤੁਕ ਸੁਣੋ, ਕਲੰਗ ਕੇਵਲੰਗ ਦਾਸ ਜਾਨੰਗ ਬਚਾਏਂਗ। ਮੇਰੀ ਹੁਸ਼ਿਆਰੀ ਨਾਲ ਨਹੀਂ, ਮੈਨੂੰ ਮੇਰੇ ਕਰਤੇ ਪੁਰਖ ਨੇ ਹੱਥ ਦੇ ਕੇ ਬਚਾ ਲਿਆ। ਜੋ ਰਾਮ ਨਾ ਕਰੇ ਸਹਾਇ। ਅਗਲਾ ਬਚਨ, ਕਲੰਕ ਕੇਵਲੰਗ ਦਾਸ ਜਾਨੰਗ ਬਚਾਏਂਗ। ਜਬ ਹੈ ਬਾਣ ਲਾਗਿਓ ਤਬ ਹੈ ਰੋਸ ਜਾਗਿਓ, ਕਰੰਗ ਲੈ ਕਮਾਣੰਗ ਹਣੰਗ ਬਾਣ ਤਾਣੰਗ, ਸਭ ਹੈ ਵੀਰ ਦਹਾਏ ਸਰੋਗੰਗ ਚਲਾਏ, ਸਾ ਕਰੋ ਰਾਇੰਗ ਵਾਹਿ ਕਾਲ ਘਾਇੰਗ। ਹਰੀ ਚੰਦ ਮਾਰੇ ਮਾਰ, ਇੱਕੋ ਤੀਰ ਚਲਾ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਅਗਲਾ ਬਚਨ, ਭਾਈ ਜੀਤ ਮੇਰੀ ਹਾਂ ਕਿਰਪਾ ਕਾਲ ਕੇਰੀ, ਜੇ ਤੇਰੀ ਸਹਾਇਤਾ ਨਾ ਹੋਵੇ ਜਿੱਤ ਕਿਤੇ ਸਕਨੇ। ਖਾਲਸਾ ਜੀ, ਸਾਡਾ ਤਾਂ ਸੰਬੋਧ ਕੀ ਬੋਲਾ ਵੀ ਵਾਹਿਗੁਰੂ ਤੋਂ ਬਿਨਾਂ ਨਹੀਂ। ਸੱਚ ਹੈ, ਉਸ ਦਿਨ ਬਾਬਾ ਜੀ ਦਾ ਜ਼ਿਕਰ ਕੀਤਾ, ਬਾਬਾ ਸ਼ਾਮ ਸਿੰਘ ਜੀ ਦਾ, ਬਹੁਤ ਬਹੁਤ ਸੱਚੀ ਉਹਨਾਂ ਦੀ ਕਮਾਈ। ਵਾਹਿਗੁਰੂ ਜੀ ਜ਼ਰੂਰ ਪੜਿਓ, ਜੀਵਨ ਮਿਲੇ ਤਾਂ ਉਹਨਾਂ ਦਾ 123 ਸਾਲ ਮੈਂ ਉਦਣ ਕਿਹਾ ਸੀ, ਉਹ ਅੱਠੇ ਪੈਰ ਨਾ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਸਨ। ਜਾਂ ਦਰਬਾਰ ਸਾਹਿਬ ਚ ਆਉਣਾ ਤੇ ਇੱਕ ਮੋਢੇ ਉਹਨਾਂ ਦਾ ਸਰੰਦਾ ਪਿਆ, ਅਜਾਇਬ ਘਰ ਜਦੋਂ ਅੰਮ੍ਰਿਤਸਰ ਜਾਓਗੇ ਜ਼ਰੂਰ ਦਰਸ਼ਨ ਕਰਿਓ, ਜਿਹਨਾਂ 70 ਸਾਲ ਕੀਰਤਨ ਕੀਤਾ। ਇੱਕ ਝੋਲੀ ਪਾਉਂਦੇ ਹੁੰਦੇ ਸਨ, ਜਿਵੇਂ ਆਪਾਂ ਖਾਦ ਨਹੀਂ ਸਾਂ ਮਾਰਦੇ, ਝੋਲੀ ਪਾ ਕੇ, ਉਸ ਝੋਲੀ ਦੇ ਵਿੱਚ ਰੰਬਾ ਹੁੰਦਾ ਸੀ, ਖੁਰਪਾ। ਸਾਰਾ ਦਿਨ ਹਰਿਮੰਦਰ ਸਾਹਿਬ ਦੀ ਨਿੱਕੀ ਪਰਿਕਰਮਾ ਹੈ ਨਾ, ਉਦੋਂ ਵੱਡੀ ਪਰਿਕਰਮਾ ਪੱਕੀ ਨਹੀਂ ਸੀ ਹੋਈ ਜੀ, ਨਿੱਕੀ ਪਰਿਕਰਮਾ ਹਰਿਮੰਦਰ ਦੀ, ਵੱਡੀ ਸਰੋਵਰ ਦੀ। ਸਾਰਾ ਦਿਨ ਉੱਥੇ ਕਬੂਤਰਾਂ ਦੀਆਂ ਬਿੱਠਾਂ ਚੋਂਦੇ ਰਹਿੰਦੇ ਸਨ, ਉਹ ਝੋਲੀ ਚ ਪਾਈ ਜਾਣੀਆਂ, ਵਾਹਿਗੁਰੂ ਵਾਹਿਗੁਰੂ ਜਪਣਾ। ਉਹ ਸਥਾਨ ਤੇ ਬੈਠੇ ਸਨ ਤੇ ਇੱਕ ਪਾਲ ਸਿੰਘ ਨਾਮੀ ਸੱਜਣ ਆਇਆ। ਮੈਂ ਇੱਕ ਵਾਰੀ ਤੁਹਾਨੂੰ ਸੁਣਾਈ ਗੱਲ, ਚੇਤੇ ਆ ਜਾਣੀ। ਉਹਨੇ ਆ ਕੇ ਕਿਹਾ, ਬਾਬਾ ਜੀ ਮੈਂ ਲਹਿੰਦੇ ਦੇਸ਼ ਗਿਆ ਸਾਂ। ਇਹਦਾ ਮਤਲਬ ਲਹਿੰਦਾ ਪਾਸਾ, ਮੁਲਤਾਨ ਵਾਲਾ ਪਾਸਾ। ਉਸ ਪਿੰਡ ਵਿੱਚ ਕੋਈ ਸੱਜਣ ਮਿਲ ਗਏ ਤੇ ਮੈਨੂੰ ਪੁੱਛਦੇ ਨੇ ਕਿੱਥੋਂ ਆਇਆ। ਮੈਂ ਕਿਹਾ ਜੀ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਆਇਆ। ਸਿੱਖ ਪੁਰਾਤਨ ਬੜੇ ਪਿਆਰ ਨਾਲ ਨਾਮ ਰਹਿੰਦੇ ਸਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਆਇਆ। ਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਕਹਿੰਦੇ ਆ, ਤੂੰ ਬਾਬਾ ਸ਼ਾਮ ਸਿੰਘ ਨੂੰ ਜਾਣਨਾ ਹੈ? ਕਹਿੰਦੇ ਨੇ ਜੀ। ਮੈਂ ਕਿਹਾ ਜੀ ਮੈਂ ਜਾਣਨਾ ਹਾਂ। ਤੇ ਬਾਬਾ ਜੀ ਉਹਨਾਂ ਨੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ, ਫਤਿਹ ਪ੍ਰਵਾਨ ਕਰੋ। ਬਾਬਾ ਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਣ। ਦੂਜੀ ਵਾਰ ਫਿਰ ਕਹਿੰਦਾ, ਬਾਬਾ ਜੀ ਉਹਨਾਂ ਨੇ ਫਤਿਹ ਬੁਲਾਈ, ਉਹ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਨਾ। ਅੱਠੇ ਪੈਰ ਜੀ, ਅੱਠੇ ਪੈਰ ਉਹਨਾਂ ਦੀ ਰਸਨਾ ਤੇ ਨਾਮ ਹੀ ਰਹਿੰਦਾ ਸੀ। ਉਠ ਬੈਠ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦਕਾਂ। ਤੀਜੀ ਵਾਰੀ ਕਿਹਾ, ਬਾਬਾ ਜੀ ਅਮਕੇ ਸਿੰਘ ਨੇ, ਤੁਹਾਡੇ ਪ੍ਰੇਮੀ ਨੇ ਫਤਿਹ ਬੁਲਾਈ, ਤੇ ਉਹ ਵਾਹਿਗੁਰੂ ਵਾਹਿਗੁਰੂ ਸ਼ਬਦ ਬੋਲ ਹਟਾ ਕੇ ਕਹਿੰਦੇ ਨੇ, ਗੁਰਮੁਖਾ ਫਿਰ ਕੀ ਹੈ? ਕਹਿੰਦਾ ਜੀ ਤੁਸੀਂ ਜਵਾਬ ਨਹੀਂ ਦਿੱਤਾ। ਕਹਿਣ ਲੱਗੇ, ਜਿਹਨੇ ਚੀਜ਼ ਭੇਜੀ ਹੋਵੇ ਲੁਕਾਈ ਦੀ ਨਹੀਂ ਹੁੰਦੀ। ਕਹਿੰਦਾ ਜੀ ਮੈਂ ਕੀ ਲੁਕਾਇਆ? ਕਹਿਣ ਲੱਗੇ, ਗਿਰੀ ਆਪਣੀ ਜੇਬ 'ਚ ਪਾ ਗਿਆ ਤੇ ਛਿੱਲੜ ਮੈਨੂੰ ਦੇਈ ਜਾਂਦਾ। ਉਹ ਬੰਦਾ ਚੁੱਪ ਕਰ ਗਿਆ। ਛਿੱਲੜ? ਕਹਿਣ ਲੱਗੇ ਫਤਿਹ ਕਹਿ ਰਿਹਾ, ਉਹਨਾਂ ਇਸ ਤਰ੍ਹਾਂ ਬੁਲਾਇਆ ਸੀ ਫਤਿਹ? ਕਹਿੰਦੇ ਜੀ ਉਹਨਾਂ ਤਾਂ ਬੋਲਿਆ ਸੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਉਹ ਚਲੋ ਪੁਰਾਣੇ ਸਮੇਂ ਬੁਲਾਉਂਦੇ ਸਨ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਂਝ ਜਿਹੜਾ ਅੱਜ ਲਫ਼ਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਕਹਿਣ ਲੱਗੇ ਇਹ ਤਾਂ ਤੈਨੂੰ ਕਹਿੰਦਾ, ਤੂੰ ਸਿਰਫ ਫਤਿਹ ਫਤਿਹ ਕਹੀ ਜਾਂਦਾ। ਵਾਹਿਗੁਰੂ ਤੋਂ ਬਿਨਾਂ ਖਾਲਸਾ ਵੀ ਛਿੱਲੜ ਰਹਿ ਜਾਂਦਾ ਹੈ ਤੇ ਫਤਿਹ ਵੀ ਛਿੱਲੜ ਰਹਿ ਜਾਂਦੀ ਹੈ। ਵਾਹਿਗੁਰੂ ਗਰੀਬ ਹੈ, ਉਹ ਤੂੰ ਕਿਉਂ ਨਹੀਂ ਬੁਲਾਉਂਦਾ ਪਿਆ? ਵਾਹਿਗੁਰੂ ਕਿਆ? ਉਹਨੇ ਜੀ ਵਾਕਈ ਪਿਆਰ ਨਾਲ ਕਿਹਾ ਜੀ, ਬਾਬਾ ਜੀ ਇਸ ਤਰ੍ਹਾਂ ਫਤਿਹ ਬੁਲਾਈ, ਹੁਣ ਜਾਏਗਾ ਉਹਨਾਂ ਨੂੰ ਕਹੀ। ਸ਼ਾਮ ਸਿੰਘ ਗੁਰੂ ਰਾਮਦਾਸ ਦਾ ਝਾੜੂ ਬਰਦਾਰ, ਤੁਹਾਨੂੰ ਗੁਰੂ ਗੋਬਿੰਦ ਸਿੰਘ ਦੀ ਫਤਿਹ ਬੁਲਾਉਂਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੇਖੋ ਸ਼ਬਦ ਕੈਸੇ ਨੇ, ਵਾਹਿਗੁਰੂ ਵਿੱਚੋਂ ਨਿਕਲ ਗਿਆ, ਗੁਰਮੁਖੋ ਕੁਛ ਨਹੀਂ ਰਹਿਣਾ। ਜੇ ਵਾਹਿਗੁਰੂ ਚੇਤੇ ਰਹੇਗਾ ਨਾ, ਸਾਡਾ ਹਰ ਕੰਮ ਸਫਲ ਹੋਵੇਗਾ। ਅੱਜ ਸਤਿਗੁਰਾਂ ਨੇ, ਭਗਤ ਕਬੀਰ ਸਾਹਿਬ ਨੇ ਕਿਹਾ, ਕਬੀਰ ਕਾਰਨ ਵਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਸਾਡੇ ਕੰਮ ਕੀ ਕਰਨਗੇ, ਸਾਡੇ ਉੱਦਮ ਕੀ ਕਰਨਗੇ, ਜੇ ਕਰਤਾਰ ਨੇ ਸਹਾਇਤਾ ਨਾ ਕੀਤੀ। ਜਿਹ ਜੇ ਡਾਲੀ ਪੱਗ ਧਰੂੰ ਸੋਈ ਮੁਰਮੁਰ ਜਾਏ। ਹੁਣ ਅਗਲਾ ਬਚਨ ਹੈ, ਕਬੀਰ ਅਵਰਾਹ ਪਉ ਉਪਦੇਸ਼ ਤੇ ਕਬੀਰ ਸਾਹਿਬ ਕਹਿ ਰਿਹਾ, ਮੈਂ ਲਾ ਲਾ 5-7 ਮਿੰਟ ਜੀ। ਹਾਂਜੀ, ਕਬੀਰ ਅਵਰਹ ਕੋ ਉਪਦੇਸ਼ ਤੇ, ਮੈਂ ਸੱਚੀ ਦੱਸਾਂ ਮੇਰੀ ਜਪ ਤਪ ਕੋਈ ਨਹੀਂ, ਬਸ ਮੇਰੀ ਕਥੇ ਲਾਏ ਚਿੱਤ ਕਰ ਚਾਕਰੀ ਮੈਂ ਬਣਾਈ ਬੈਠਾ। ਸੰਗਤ ਸੁਣਦੀ ਹੈ, ਘਰਾਂ 'ਚ ਸੁਣਦੀ ਹੈ, ਜਦੋਂ ਕੋਈ ਅਸੀਸ ਦਿੰਦਾ ਨਾ ਕਥਾ ਸੁਣ ਕੇ, ਬਸ ਸਾਡੀ ਝੋਲੀ ਉਹਦੇ ਮੈਂ ਭਰੀ ਜਾਣ। ਪੈਸੇ ਡਾਲਰਾਂ ਨਾਲ ਤਾਂ ਕਦੀ ਰੱਜਣਾ ਵੀ ਕੋਈ, ਸੰਗਤ ਦੀ ਅਸੀਸ ਤਾਕਤ ਹੈ। ਅਵਰਹ ਕੋ ਉਪਦੇਸ਼ ਤੇ, ਦੂਜੇ ਨੂੰ ਉਪਦੇਸ਼ ਕਰਦੇ ਹੋਏ ਮਹਾਰਾਜ ਕਹਿ ਰਹੇ ਨੇ, ਮੁੱਖ ਮੈਂ ਮੈਂ ਦਾ ਅਰਥ ਵਿੱਚ, ਮੁੱਖ ਮੈਂ ਪਰ ਹੈ ਰੇਤ। ਦੂਜੇ ਨੂੰ ਉਪਦੇਸ਼ ਦੇ ਰਹੇ ਆ, ਉਹਨਾਂ ਦੇ ਮੂੰਹ ਵਿੱਚ ਰੇਤ ਪੈਂਦੀ ਹੈ। ਮੇਰੇ ਮਨ 'ਚ ਬੜੀ ਵਾਰੀ ਸੀ, ਰੇਤ ਕਿਉਂ, ਮੁੱਖ ਮੈਂ ਪਰ ਹੈ ਰੇਤ, ਰੇਤ ਕਿਉਂ? ਨਾਮ 'ਚ ਰਸ ਹੈ ਜੀ, ਨਾਮ 'ਚ ਮਿਠਾਸ ਹੈ। ਅੰਮ੍ਰਿਤ, ਅੰਮ੍ਰਿਤ ਇਹਦੂ ਵੱਡਾ ਸ਼ਬਦ ਕੀ ਜੀ, ਅੰਮ੍ਰਿਤ ਨਾਮ ਨਿਧਾਨਕ ਹੈ। ਅੰਮ੍ਰਿਤ ਨਾਮ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਨਾਮ 'ਚ ਰਸ ਹੈ, ਪਰ ਉਸ ਲਈ ਰਸ ਹੈ ਜਿਹੜਾ ਨਾਮ ਦੀ ਗੱਲ ਕਰਕੇ ਖੁਦ ਨਾਮ ਜਪੇ। ਇਸ ਅਰਥ ਨੂੰ ਫਿਰ ਸੁਣਿਓ, ਅਖਰੀ ਅਰਥ ਇਹੀ ਨੇ ਕਿ ਉਹਦੇ ਮੂੰਹ 'ਚ ਰੇਤ ਪੈਂਦੀ ਹੈ। ਪ੍ਰਭਾਵ ਅਰਥ ਹੈ ਕਿ ਨਾਮ ਮਿੱਠਾ ਹੈ, ਨਾਮ ਰਸਦਾਇਕ ਹੈ। ਇਹ ਮਿਠਾਸ ਉਹਦੇ ਵਾਸਤੇ ਹੈ ਜਿਹੜਾ ਕਹਿ ਕੇ ਸਟੇਜ ਤੇ ਆਪ ਵੀ ਜਪਦਾ ਪੜ੍ਹਦਾ, ਪਰ ਜਿਹੜਾ ਨਹੀਂ ਜਪਦਾ ਕਹਿਣ ਲੱਗੇ ਜਿੰਨਾ ਮਰਜ਼ੀ ਗੱਲਾਂ ਕਰੀ, ਜਿਹਨੂੰ ਸਵਾਦ ਨਹੀਂ ਆਉਣਾ, ਉਹਦੇ ਮੂੰਹ 'ਚ ਰੇਤ ਪੈਂਦੀ ਹੈ। ਫਿਰ ਰੇਤ ਦਾ ਕੋਈ ਸਵਾਦ ਹੁੰਦਾ ਜੀ? ਖੰਡ ਨੂੰ ਮੂੰਹ 'ਚ ਪਾਓ, ਉਹਦਾ ਸਵਾਦ ਤਾਂ ਹੈ, ਰੇਤ ਚੁੱਭਦੀ ਹੈ, ਰੇਤ ਦਾ ਸਵਾਦ ਕੋਈ ਨਹੀਂ। ਇਹਦਾ ਭਾਵ ਹੈ ਕਿ ਜਿਹੜਾ ਸਿਰਫ ਉਪਦੇਸ਼ ਦੇ ਰਿਹਾ, ਕਮਾ ਨਹੀਂ ਰਿਹਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹਦੇ ਮੂੰਹ 'ਚ ਮਿਠਾਸ ਨਹੀਂ ਆਉਣੀ, ਉਹਦੇ ਮੂੰਹ 'ਚ ਰੇਤ ਹੀ ਹੈ। ਕਬੀਰ ਅਵਰਹ ਕੋ ਉਪਦੇਸ਼ ਤੇ, ਮੁੱਖ ਮੈਂ ਪਰ ਹੈ ਰੇਤ। ਅਗਲਾ ਬਚਨ, ਰਾਸ ਬੇਰਾਨੀ ਰਾਖ ਤੇ, ਰਾਸ ਦਾ ਅਰਥ ਹੈ ਜੀ ਪੂੰਜੀ, ਬੇਰਾਨੀ ਦਾ ਅਰਥ ਹੈ ਬੈਗਾਨੀ। ਮਹਾਰਾਜ ਕਹਿੰਦੇ ਰਾਖ ਤੇ ਦੂਜਿਆਂ ਦੀ ਪੂੰਜੀ ਰਖਾਉਂਦੇ ਪਏ ਆ, ਸਾਂਭ ਲਓ। ਰਾਸ ਬੇਰਾਨੀ ਰਾਖ ਤੇ ਅਖਰੀ ਅਰਥ ਨੇ ਦੂਜਿਆਂ ਦੀ ਪੂੰਜੀ, ਪਰ ਭਾਵ ਅਰਥ ਹੈ ਦੂਜਿਆਂ ਨੂੰ ਕਹਿੰਦੇ ਨੇ ਸਵਾਸਾਂ ਦੀ ਪੂੰਜੀ ਸਾਂਭ ਲਓ, ਨਾਮ ਜਪ ਲਓ, ਮਨੁੱਖਾ ਜਨਮ ਇੱਕ ਵਾਰੀ ਮਿਲਿਆ ਇਹਨੂੰ ਸੰਭਾਲ ਲਓ। ਲੋਕਾਂ ਨੂੰ ਕਹੀ ਜਾਂਦੇ ਆਪਣੀ ਪੂੰਜੀ ਸਾਂਭ ਲਓ, ਤੇ ਮਹਾਰਾਜ ਕਹਿੰਦੇ ਖਾਇਆ ਘਰ ਕਾ ਖੇਤ, ਪਰ ਆਪਣੇ ਘਰ ਦਾ ਖੇਤ ਜਿਹੜੇ ਚਾਰ ਪੁੰਨ ਕਰਮ ਕੀਤੇ ਸਨ ਉਹ ਵੀ ਉਜੜ ਗਏ। ਖਾਇਆ ਘਰ ਕਾ ਖੇਤ ਦਾ ਅਰਥ ਆਪਣਾ ਘਰ ਦਾ ਅਰਥ ਮੈਂ ਕਰਾਂਗਾ ਹਿਰਦਾ, ਆਪਣੇ ਘਰ ਦੇ ਜਿਹੜੇ ਗੁਣ ਸਨ ਜੀ ਉਹ ਵੀ ਖਾਧੇ ਗਏ। ਇਹ ਉਪਦੇਸ਼ ਤੁਹਾਡੇ ਲਈ, ਸਾਡੇ ਵਾਸਤੇ। ਮਹਾਰਾਜ ਨੇ ਬੜਾ ਸਪਸ਼ਟ ਬਚਨ ਕਿਹਾ, ਦੋ ਤਿੰਨ ਬੇਨਤੀਆਂ ਕਰਾਂਗਾ। ਸੁਖਮਨੀ ਸਾਹਿਬ ਆਪ ਪੜ੍ਹ ਦਿਓ, ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਮਹਾਰਾਜ ਕਹਿੰਦੇ ਨੇ ਰਹਿਤ ਅਵਰ ਕਛ ਅਵਰ ਕਮਾਵਤ, ਮਾਨੀ ਪ੍ਰੀਤ ਮੁਖੋਂ ਗੰਡਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖਣਾ ਕਹੋ ਪੀ। ਰੋਜ਼ ਪੜ੍ਹਦੇ ਹਾਂ ਜੀ ਆਪਾਂ, ਇਹ ਵੀ ਸੁਖਮਨੀ ਸਾਹਿਬ ਵੀ ਚਾਹੀਦਾ ਜੀ, ਰੋਜ਼ ਕਰਨਾ ਚਾਹੀਦਾ। ਰੋਜ਼ ਨਹੀਂ, 4 ਅਸ਼ਟਪਦੀਆਂ ਕਰ ਲਓ, ਜਿਹੜੇ ਨਹੀਂ ਕਰ ਸਕਦੇ 2 ਅਸ਼ਟਪਦੀਆਂ ਕਰ ਲਓ। ਭਾਈ ਸਾਹਿਬ 5-6 ਸਾਲ ਪਹਿਲਾਂ ਮੰਜੀ ਸਾਹਿਬ ਕਥਾ ਕਰਕੇ ਨਿਕਲਿਆ, ਇੱਕ ਸੱਜਣ ਮਿਲਿਆ ਸਿੰਘ, ਮੈਂ ਉਹ ਗੱਲ ਸੁਣਾਉਂਦਾ ਜਿਹਦੀ ਸਾਨੂੰ ਪ੍ਰੇਰਨਾ ਮਿਲੇ। ਉਹ ਸੱਜਣ ਮਿਲਿਆ, ਹੱਥ ਮੇਰੇ ਘੁੱਟ ਲੈ, ਇਸ ਦਾ ਛਾਤੀ ਨਾਲ ਲਾ ਕਹਿੰਦਾ ਤੁਹਾਡਾ ਧੰਨਵਾਦ। ਮੈਂ ਕਿ ਜੀ ਦੱਸੋ ਕਾਹਦਾ? ਅੱਖਾਂ ਉਹਦੀਆਂ ਭਰੀਆਂ ਸਨ, ਪੇਂਡੂ ਬੰਦਾ ਸੀ ਉਹ। ਮੈਂ ਨਹੀਂ ਪੁੱਛਿਆ ਤੇਰਾ ਐਡਰੈਸ ਕੀ ਜਾਂ ਕੁਛ। ਕਹਿੰਦਾ ਤੁਸੀਂ ਇੱਕ ਵਾਰੀ ਕਥਾ ਕਰਦਿਆਂ ਕਿਹਾ ਸੀ 7-8 ਸਾਲ ਪਹਿਲਾਂ ਵੀ ਇੱਕ ਇੱਕ ਅਸ਼ਟਪਦੀ ਪਾ ਲਿਆ ਕਰੋ। ਕਹਿੰਦਾ ਮੈਂ ਇੱਕ ਇੱਕ ਸ਼ੁਰੂ ਕੀਤੀ ਭਾਈ ਸਾਹਿਬ, ਸਾਰਾ ਸੁਖਮਨੀ ਸਾਹਿਬ ਚੇਤੇ ਹੋ ਗਿਆ। ਮੈਂ 5 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਨਾ। ਮੈਂ ਗੁਰੂ ਰਾਮਦਾਸ ਦੇ ਦਰਬਾਰ ਦੀ ਗੱਲ ਸੁਣਾ ਰਿਹਾ। ਗੁਰਮੁਖੋ, ਰੋਜ਼ ਗੁਰੂ ਅਰਜਨ ਦੇਵ ਜੀ ਦੇ ਹਿਰਦੇ 'ਚ ਠੰਡ ਹੈ, ਉਹ ਠੰਡ ਸਾਨੂੰ ਸਕੂਨ ਦੇਵੇਗੀ, ਤਪਦੇ ਹੋਏ ਹਿਰਦੇ ਨੂੰ ਸ਼ਾਂਤੀ ਮਿਲੇਗੀ। ਗੁਰਦੇਵ ਜੀ ਨੇ ਇੱਥੇ ਫਰਮਾਇਆ, ਕਹਿਣ ਲੱਗੇ ਕਿ ਹੇ ਭਾਈ ਗੁਰਸਿੱਖੋ, ਰਹਿਤ ਅਵਰ, ਰਹਿਣੀ ਕੁਛ ਹੈ ਤੇ ਜੀਵਨ ਕੁਛ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ, ਮਨ ਨਹੀਂ ਪ੍ਰੀਤ, ਮੁੱਖ ਮੈਂ ਪਰ ਹੈ ਰੇਤ। ਪਿਆਰ ਨਹੀਂ ਨਾ, ਪਿਆਰ ਵਾਲੇ ਹਿਰਦੇ 'ਚ ਰਸ ਆਏਗਾ। ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਗੰਢ ਲਾਵਤ ਦਾ ਅਰਥ ਮੁੱਖ ਤੋਂ ਬੋਲਦਾ ਮੇਰੀ ਰੱਬ ਨਾਲ ਸਾਂਝ ਹੈ, ਗੁਰੂ ਨਾਲ ਗੰਢ ਹੈ। ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਵਾਹਿਗੁਰੂ ਜਾਣਦੇ ਨੇ ਸਭ ਕੁਝ। ਬਾਹਰ ਭੇਖਣਾ ਕਾਹੂ ਪੀਣ ਅਵਰ ਉਪਦੇਸ਼ੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਮਹਾਰਾਜ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਸਤਿਗੁਰਾਂ ਦਾ ਇੱਕ ਬਚਨ ਹੈ, ਅਸੀਂ ਆਪਣੀ ਕਿਚਨ ਵਿੱਚ ਆਪਣੀ ਰਸੋਈ ਚ ਪਾਕਸ਼ਾਲਾ ਜਾਂ ਚੌਕਾ ਕਹੋ, ਆਪਣੇ ਚੌਂਕੇ ਚ ਜਦੋਂ ਸਲੂਣਾ ਬਣਾਉਂਦੇ ਹਾਂ ਸਬਜ਼ੀ ਬਣਾਉਂਦੇ ਹਾਂ, ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਬੀਬੀਆਂ ਭਾਂਡੇ ਚ ਵਰਤਦੀਆਂ ਨੇ ਉਹ ਕੜਛੀ ਵਰਤਦੀਆਂ ਨੇ। ਹਾਂਜੀ, ਕੜਛੀ ਮਾਰਨਗੀਆਂ ਵਾਰ ਵਾਰ, ਕੜਛੀ ਨਾਲ ਭਾਵੇਂ ਚੌਲ ਵਾਲ ਲਓ, ਜਿੰਨਾ ਮਰਜ਼ੀ ਕੋਈ ਕੀਮਤੀ ਤੋਂ ਕੀਮਤੀ ਪਕਵਾਨ ਬਣਾ ਲਓ, ਕੜਛੀ ਨੂੰ ਬਾਹਰ ਕੱਢ ਕੇ ਕਹੋ ਸਭ ਤੋਂ ਪਹਿਲਾਂ ਤੂੰ ਅੰਦਰ ਵੜੀ ਸੈ, ਟੇਸਟ ਕਿਹੋ ਜਿਹਾ? ਉਹਨੂੰ ਕੋਈ ਟੇਸਟ ਹੈ? ਉਹਨੂੰ ਰਸ ਦਾ ਕੋਈ ਪਤਾ ਨਹੀਂ? ਸਤਿਗੁਰੂ ਕਹਿੰਦੇ ਆ, ਜੇ ਆਪ ਨਾਮ ਨਾ ਜਪੀਏ, ਜੇ ਸਿਮਰਨ ਨਾ ਕਰੀਏ, ਕੜਛੀ ਲੋਕਾਂ ਵਾਸਤੇ ਬਹੁਤ ਕੋਈ ਤਿਆਰ ਕਰ ਲੈਂਦੀ ਪਰ ਬਦਕਿਸਮਤ ਆਪ ਕਦੀ ਰਸ ਨਹੀਂ ਲੈਂਦੀ। ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁਈਆਂ, ਕੜਛੀਆਂ ਸਾਰਾ ਦਿਨ ਭੋਜਨ ਚ ਫਿਰਦੀਆਂ ਨੇ ਪਰ ਨਕਮੀਆਂ ਸੁਈਆਂ ਰਹਿ ਗਈਆਂ, ਰਸ ਨਹੀਂ ਲਿਆ। ਮੁੱਖ ਮੈਂ ਪਰ ਹੈ ਰੇਤ, ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁਈਆਂ, ਸਹੀ ਮੁੱਖ ਦਸਨ ਨਾਨਕ ਰਤੇ ਪ੍ਰੇਮ ਰਸ। ਉਹੀ ਮੂੰਹ ਸਭ ਤੋਂ ਸੋਹਣੇ ਨੇ ਜਿਹੜੇ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੱਖੇ ਹੋਏ ਨੇ। ਇੱਕ ਹੋਰ ਅਰਜ ਭਾਈ ਸਾਹਿਬ ਨੇ ਸਿੱਧੀ ਗੱਲ ਕਹੀ, ਸਤਿਗੁਰ ਸਿੱਖਿਆ ਦਿਖਿਆ ਹਿਰਦੈ ਪ੍ਰਵੇਸ਼ ਜਾਹੇ। ਸੌਖੇ ਅਰਥ ਨੇ, ਜਿਸ ਸਿੱਖ ਦੇ ਹਿਰਦੇ ਵਿੱਚ ਗੁਰੂ ਕੀ ਸਿੱਖਿਆ ਸਮਾ ਗਈ ਨਾ, ਤਾਂ ਕਿ ਸੇਖ ਸੁਣਤ ਪਰਮ ਪਦ ਪਾਵੇ, ਉਹਦੀ ਸਿੱਖਿਆ ਸੁਣ ਕੇ ਮਨੁੱਖ ਪਰਮ ਪਦਵੀਆਂ ਤੇ ਪਹੁੰਚ ਜਾਂਦੇ। ਚਲੋ ਇੱਕ ਦੋ ਸਾਖੀ ਮੈਂ ਕਹਿ ਕੇ ਸਮਾਪਤੀ ਕਰਨਾ। ਇੱਕ ਦਿਨ ਬਹੁਤ ਕਮਾਲ ਦਾ ਕੀਰਤਨ ਹੋਇਆ ਜੀ, ਰਾਗੀਆਂ ਨੇ ਕੀਰਤਨ ਕੀਤਾ, ਸੰਗਤ ਐ ਟੇਕ ਕੇ ਬੈਠੀ ਰਹੀ। ਸੌ ਸਾਖੀ ਦੀ 22ਵੀਂ ਸਾਖੀ ਹੈ ਜੀ ਮੇਰਾ ਖਿਆਲ, ਟੇਕ ਕੇ ਬੈਠੀ ਰਹੀ। ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਸੰਗਤ ਗਈ, ਮਹਾਰਾਜ ਜੀ ਵਾਹ ਵਾਹ ਕਮਾਲ ਹੋ ਗਈ, ਬੜਾ ਸੋਹਣਾ ਕੀਰਤਨ ਕੀਤਾ, ਰਾਗੀਆਂ ਨੇ ਕਮਾਲ ਕਰਤੀ, ਤਾਲ ਰਾਗ ਪਲਟੇ ਪੜਤਾਲਾਂ ਸਭ ਕੁਝ ਕਿਹਾ। ਸਤਿਗੁਰੂ ਸੁਣ ਕੇ ਕਹਿੰਦੇ ਆ, ਕਈ ਟੰਡੋਰ ਜੀ ਦੇ ਘਰ ਚ ਰਹਿ ਗਈ, ਕਈ ਜਿਹੜੀ ਹੈ ਕਈ ਸਮਝਣੇ ਨਾ, ਕਹੀ ਜਿਹੜੀ ਉਹ ਟੰਡੋਰ ਜੀ ਦੇ ਘਰ ਚ ਰਹਿ ਗਈ। ਸਾਰੀ ਸੰਗਤ ਹੈਰਾਨ ਹੋ ਗਈ ਵੀ ਟੰਡੋਰ ਜੀ ਦੇ ਘਰ ਚ ਕਹੀ, ਡੌਂਡੀ ਪਿੱਟਣ ਵਾਲਾ। ਸਤਿਗੁਰੂ ਜੀ ਸਾਨੂੰ ਦੱਸੋ, ਕਹਿਣ ਲੱਗੇ ਮੈਂ ਇਹੀ ਕਿਹਾ ਚੌਧਰੀ ਦੀ ਕਹੀ ਟੰਡੋਰ ਜੀ ਦੇ ਘਰ ਚ। ਕਹਿੰਦੇ ਸਤਿਗੁਰੂ ਸਮਝੇ ਨਹੀਂ। ਮਹਾਰਾਜ ਕਹਿੰਦੇ ਆ, ਇੱਕ ਸੀ ਚੌਧਰੀ, ਉਹਨੇ ਖੂਹ ਜੋਇਆ ਤੇ ਪਾਣੀ ਲਾਇਆ, ਜਦੋਂ ਪਾਣੀ ਅੱਗੇ ਤੁਰ ਪਿਆ, ਬਲਦ ਜਿਹੜੇ ਨੇ ਉਹ ਤੁਰੀ ਜਾਣ। ਤੁਹਾਨੂੰ ਪਤਾ ਆਪਣੇ ਖਰਾਸ ਜਦੋਂ ਪੀਂਦੇ ਸਾਂ, ਜਾਂ ਕੋਹਲੂ ਸੀ ਜਾਂ ਖੂਹ ਟਿੰਡਾਂ ਵਾਲਾ, ਕਈ ਵਾਰੀ ਬਲਦਾਂ ਦੇ ਢੱਗਿਆਂ ਦੇ ਅੱਖਾਂ ਦੇ ਉੱਤੇ ਖੋਪੇ ਦੇ ਸਾਰਾ ਦਿਨ ਤੁਰਦੇ ਰਹਿੰਦੇ ਸਨ। ਉਹਨੇ ਕੀਤਾ ਜੀ, ਬਲਦ ਤੁਰਦੇ ਰਹੇ, ਉਹ ਨੱਕੇ ਮੋੜਦਾ ਮੋੜਦਾ ਖੂਹੀ ਨੱਕੇ ਉੱਤੇ ਕਈ ਰੱਖ ਆਇਆ, ਆਪਾਂ ਨੱਕੇ ਰੱਖ ਹੁੰਦੇ ਹਾਂ, ਕਈ ਪਿੱਛੋਂ ਕਈ ਕਈ ਚੁੱਕੇ ਲੈ ਗਿਆ। ਉਹਨੇ ਪਿੰਡ ਇਕੱਠਾ ਕਰ ਲਿਆ, ਕਹਿੰਦਾ ਗੱਲ ਸੁਣੋ ਮੇਰੀ, ਜੇ ਚੌਧਰੀ ਦੀ ਕਹੀ ਚੁੱਕੀ ਗਈ ਤੇ ਪਿੰਡ ਦਾ ਕੀ ਬਣੇਗਾ? ਉਹਨਾਂ ਕਿਹਾ ਚੌਧਰੀ ਆਪਾਂ ਡੌਂਡੀ ਪਿਟਵਾ ਲਈਏ, ਤੇ ਡੌਂਡੀ ਪਿੱਟਣ ਵਾਲਾ ਵੱਖਰਾ ਹੁੰਦਾ ਸੀ ਪਿੰਡ ਚ। ਉਹਨੇ ਢੋਲ ਪਕੜਿਆ, ਸਾਰੇ ਪਿੰਡ ਚ ਕਿਹਾ ਚੌਧਰੀ ਦੀ ਕਹੀ ਜਿਹਦੇ ਕੋਲ ਹੈਗਾ ਭਲਮਾਨ ਸੀ ਨਾਲ ਵਾਪਸ ਕਰ ਦਿਓ, ਕੁਛ ਨੀ ਕਹਿੰਦੇ ਚੁੱਪ ਕਰਕੇ ਰਾਤ ਨੂੰ ਖੇਤ ਦੇ ਨੱਕੇ ਅੱਗੇ ਰੱਖ ਆਓ। ਚੌਧਰੀ ਬੜੀ ਤੁਹਾਨੂੰ ਕਹਿ ਰਿਹਾ, ਬੱਜ ਜਾਓਗੇ। ਉਹ ਸਾਰੇ ਪਿੰਡ ਚ ਬੋਲਿਆ, ਲੋਕੋ ਬੱਜ ਜਾਓਗੇ। ਉਹ ਕੋਈ ਨੀ ਕਹੀ ਦੇਣ ਆਇਆ। ਫਿਰ ਉਹਨਾਂ ਕਿਹਾ ਤਲਾਸ਼ੀ ਲਓ। ਸਾਰੇ ਪਿੰਡ ਦੀ ਤਲਾਸ਼ੀ ਲਈ, ਢੰਡੋਰ ਚ ਹੀ ਨਾਲ ਸੀ, ਕਿਤੋਂ ਕਹੀ ਨਾ ਮਿਲੀ। ਇੱਕ ਕਹਿੰਦਾ ਇਹਦਾ ਘਰ ਹੀ ਵੇਖ ਲਓ, ਜਿਹੜਾ ਡੌਂਡੀ ਪਿੱਟਦਾ ਪਿਆ ਇਹਦੇ ਘਰ ਨਾ ਹੋਏ। ਉਹਦੇ ਘਰ ਗਏ ਤੇ ਮੰਜੀ ਥੱਲੇ ਕਹੀ ਪਈ। ਮਹਾਰਾਜ ਕਹਿੰਦੇ ਬਸ ਜਿਹੜਾ ਗਾ ਕੇ ਗਏ ਨਾ, ਡੌਂਡੀ ਪਿੱਟ ਕੇ ਗਏ ਆ, ਕਹੀ ਇਹਨਾਂ ਦੇ ਘਰ ਹੀ ਪਈ। ਇਹਦਾ ਮਤਲਬ ਔਗਣ ਨਹੀਂ ਤਿਆਗ। ਉਂਝ ਮੈਂ ਚਲੋ ਬੰਦਾ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ, ਜੋ ਸਤਿਗੁਰੂ ਕਿਰਪਾ ਕਰਨ ਥੋੜ੍ਹਾ ਜਿਹਾ ਵੀ ਕਮਾਇਆ ਜਾਏ ਨਾ, ਬਨੌਟੀ ਰੁੱਖ ਕਦੀ ਛਾਂ ਨਹੀਂ ਦਿੰਦੇ, ਬਨੌਟੀ ਰੁੱਖ ਪ੍ਰਭਾਵਿਤ ਕਰਦੇ ਆ ਜੀ। ਚਾਚੀ ਮੁੱਚੀ ਕੋਈ ਸਮੇਂ ਲਈ ਪ੍ਰਭਾਵਿਤ ਕਰ ਦਿੰਦੇ ਆ, ਫੁੱਲ ਜੇ ਲੱਗੇ ਆ, ਫਲ ਵੀ ਲਮਕਦੇ ਪਏ ਆ, ਰਾਤ ਨੂੰ ਲਾਈਟਾਂ ਵੀ ਬਲਦੀਆਂ ਨੇ ਬਨੌਟੀ 'ਚ, ਪਰ ਉਹਨਾਂ ਅੰਦਰ ਚੇਤਨਾ ਥੋੜ੍ਹਾ ਹੈ। ਕਦੀ ਬਨੌਟੀ ਰੁੱਖ ਦੀ ਛਾਂ ਥੱਲੇ ਬੰਦਾ ਬੈਠਾ ਦੇਖਿਆ? ਛਾਵਾਂ ਉਹੀ ਦਿੰਦੇ ਨੇ ਜਿਨ੍ਹਾਂ ਦੀਆਂ ਜੜ੍ਹਾਂ ਧਰਤੀ 'ਚ ਹੁੰਦੀਆਂ ਨੇ। ਸਿੱਖ ਵੀ ਉਹੀ ਉਪਦੇਸ਼ਕ ਛਾਂ ਦੇ ਸਕਦਾ ਜਿਹਦੇ ਹਿਰਦੇ ਵਿੱਚ ਗੁਰੂ ਸ਼ਬਦ ਦੀ ਜੜ੍ਹ।
ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ ਉੱਤੇ ਛਾਂ ਤਾਂ। ਪਿੰਡ 'ਚ ਮੈਂ ਇੱਕ ਉਦਾਹਰਨ ਦੇਖ ਕੇ ਸਮਾਪਤੀ ਕਰਨਾ, ਚੋਰੀ ਹੋ ਗਈ ਜੀ। ਮੈਂ ਗਾਥਾ ਸਾਖੀ ਜਾਣ ਕੇ ਸੁਣਾਉਂਦਾ ਵੀ ਜੇ ਮੰਨ ਲਓ ਕਿ ਬਾਣੀ ਨਹੀਂ ਪੜ੍ਹਦਾ, ਕਈ ਵਾਰੀ ਜਿਹਨੇ ਪੜ੍ਹੀ ਉਹਨੂੰ ਅਰਥਾਂ ਦਾ ਸਵਾਦ ਆਉਂਦਾ, ਜਿਹਨੇ ਨਹੀਂ ਪੜ੍ਹੀ ਮੁਸ਼ਕਲ ਹੋ ਜਾਂਦੀ ਉਹਦੇ ਲਈ। ਪਿੰਡ 'ਚ ਚੋਰੀ ਹੋ ਗਈ ਅਤੇ ਇਸ ਤਰ੍ਹਾਂ ਜਿਵੇਂ ਕਈ ਹੋਈ ਜੀ। ਉਹਨਾਂ ਨੇ ਕੀ ਕਿਹਾ ਵੀ ਪਿੰਡ 'ਚ ਇੱਕ ਚਾਦਰ ਸੀ ਦਰਵੇਸ਼ ਦੀ। ਉਹ ਕਹਿੰਦੇ ਜੇ ਕਿਤੇ ਚੋਰੀ ਹੋ ਗਈ ਅਤੇ ਚਾਦਰ ਚਾਰ ਬੰਦੇ ਫੜ ਲਿਆ ਜੇ ਅਤੇ ਸਾਰੇ ਪਿੰਡ ਨੂੰ ਵਿੱਚੋਂ ਕੱਢਿਓ, ਜਿਹੜਾ ਬੰਦਾ ਚੋਰ ਉਹ ਲੰਘੇਗਾ ਨਾ, ਚਾਦਰ ਦਾ ਰੰਗ ਬਦਲ ਜਾਣਾ, ਵੀ ਚਾਦਰ ਦਾ ਰੰਗ ਚੇਂਜ ਹੋ ਜਾਏਗਾ। ਉਹ ਬੰਦਿਆਂ ਕਿਹਾ ਬਿਲਕੁਲ ਠੀਕ ਹੈ। ਸਭ ਤੋਂ ਅੱਗੇ ਲੱਗੇ, ਦੇਖੋ ਜੀ ਪਿੰਡ 'ਚ ਬੁਰਾ ਹਾਲ ਹੋ ਗਿਆ, ਚੋਰੀ ਹੋ ਗਈ, ਕੋਈ ਤਰੀਕਾ ਥੋੜ੍ਹਾ ਹੈ, ਸਭ ਤੋਂ ਅੱਗੇ ਬੋਲਣ। ਉਹਨਾਂ ਕਿਹਾ ਲਿਆਓ ਚਾਦਰ ਆਈ ਦਰਵੇਸ਼ ਦੀ। ਚਾਰ ਬੰਦਿਆਂ ਨੇ ਚਾਰ ਕਣੀਆਂ ਫੜੀਆਂ, ਕੰਨੀਆਂ, ਸਾਰਾ ਪਿੰਡ ਵਿੱਚੋਂ ਕੱਢ ਦਿੱਤਾ ਚਾਦਰ ਦਿਓ, ਜਿਵੇਂ ਉੱਤੇ ਚਾਦਰ ਸੀ ਸਾਰੇ ਨਿਕਲ, ਚਾਦਰ ਦਾ ਰੰਗ ਹੀ ਨਹੀਂ ਬਦਲਦਿਆ। ਉੱਥੇ ਫਿਰ ਇੱਕ ਸਿਆਣਾ ਸੀ, ਕਹਿੰਦਾ ਜਿਹਨਾਂ ਫੜੀਆਂ ਨੇ ਉਹ ਕੱਢ ਕੇ ਦੇਖੋ, ਇਹਨਾਂ ਦੇ ਕੰਨੀਆਂ ਫੜੀਆਂ ਨੇ, ਉਹ ਸੱਚੀ ਮੁੱਚੀ ਦੂਜਿਆਂ ਨੇ ਚਾਰ ਫੜੀਆਂ, ਜਦੋਂ ਚਾਰੇ ਕੱਢੇ ਤੇ ਰੰਗ ਬਦਲ ਗਿਆ। ਤੇ ਤੇਰੇ ਕੋਲ ਸਾਡੀ ਹਾਲਤ ਉਹ ਚਾਦਰ ਫੜਨ ਵਾਲਿਆਂ ਦੀ ਹੈ ਜੀ। ਸਤਿਗੁਰੂ ਕਿਰਪਾ ਕਰੇ, ਇਹ ਤਾਂ ਨਗਦ, ਉਹ ਨਗਦ ਸੌਦਾ ਜੀ, ਉਧਾਰਾ ਕੋਈ ਨਹੀਂ। ਜਿੰਨਾ ਕੋਈ ਜਪੇਗਾ ਉਨਾ ਗੁਰੂ ਸਾਹਿਬ ਅੰਦਰ ਵਸਣਗੇ। ਫਿਰ ਵੀ ਇਹ ਬੇਨਤੀ ਹੈ, ਮਹਾਰਾਜ ਕਹਿੰਦੇ ਨੇ ਕਬੀਰ ਅਵਰਹ ਕੋ ਉਪਦੇਸ਼ ਤੇ, ਦੂਜੇ ਨੂੰ ਉਪਦੇਸ਼ ਦਿੰਦੇ ਆ, ਮੁੱਖ ਮੈਂ ਪਰ ਹੈ ਰੇਤ, ਮੂੰਹ 'ਚ ਨਾਮ ਦਾ ਸਵਾਦ ਨਹੀਂ ਆਉਂਦਾ, ਰੇਤਾ ਪੈਂਦਾ ਹੈ, ਰਾਸ ਬਿਰਾਨੀ ਰਾਕ ਤੇ ਖਾਇਆ, ਘਰ ਕਾ ਖੇਤ, ਲੋਕਾਂ ਦੇ ਸਵਾਸ ਬਚਾਉਂਦੇ ਬਚਾਉਂਦੇ ਆਪਣਾ ਘਰ ਜ਼ਿੰਦਗੀ ਗਵਾ ਕੇ ਚਲੇ ਗਏ। ਸਤਿਗੁਰੂ ਕਿਰਪਾ ਕਰੇ, ਆਓ ਜੀ ਥੋੜ੍ਹਾ ਨਾਮ ਜਪ ਲਈਏ। ਤੁਹਾਡਾ ਧੰਨਵਾਦ, ਮੈਂ ਕੱਲ੍ਹ ਵੀ ਕਿਹਾ ਸੀ ਸਟੇਜ 'ਤੇ, ਪਲੀਜ਼ 5-7 ਦਿਨ ਟਿਕਾ ਬਣਾ ਕੇ ਆਪਾਂ ਨਾ ਗੁਰੂ ਦੀਆਂ ਸਿਫਤਾਂ ਕਰੀਏ, ਸਤਿਗੁਰੂ ਦੀਆਂ ਸਿਫਤਾਂ ਕਰੀਏ, ਉਹਦੇ ਗੀਤ ਗਾਈਏ ਕਲਗੀ ਵਾਲੇ ਦੇ, ਜਿਹਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ।